एक ओंकार सतनाम कर्ता पुरख निर्भउ निर्वैर अकाल मूरत अजुनी सैपं गुरप्रसाद जप आदि सच जुगाद सच है पी सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा तू सुल्तान कहा हो मिया तेरी कवन बड़ाई जो तू देहे सो कहा स्वामी मैं मूरख कहन ना जाई जो तू देहे सो कहा स्वामी मैं मूरख कहन ना जाई परम सम्मान योग चवर शतर तख्त दे मालक साहिब सतगुरु श्री गुरु ग्रंथ साहिब सचे पातशाह जी दी पावन पवित्र चरण शरण विच हरि यश सरवण कर रहे गुरु सवारे सत संगी जनो अमृत गुरबाणी दा कीर्तन आप जी नू गुरु सवारियां ने सरवण कराया आओ धन गुरु गोबिंद सिंह साहिब सचे पातशाह जी जिन्ना ने साडे ते कृपा करके होली दी थां ते महल्ले कढ़न दी सानू मर्यादा दित्ती और ऐसी बख्शिश कृपालु दातार जी ने कीती खालसा पंथ ने खजूर दी उस बख्शिश नू सांभिया और हर साल आनंदपुर साहिब दी धरती ते महला कढ़िया जांदा है जिस लिए असीं इह वी शब्द वरतने आ होला महला होली और होला महला गुरु ग्रंथ साहिब दी बाणी विचों सिख इतिहास विचों आप जी नाल विचार सांझे करने ने कृपा करके एकाग्रता दी दात बख्शो बादशाह दरवेश ਗੁਰੂ ਗੋਬਿੰਦ ਸਿੰਘ ਸਤਿਗੁਰੂ ਕਿਰਪਾ ਕਰਨ, ਸਾਡੇ ਇਸ ਖਿੰਡੇ ਹੋਏ ਮਨ ਨੂੰ ਪੂਰਨ ਟਿਕਾ ਬਖਸ਼ ਕੇ ਆਪਣੇ ਪਵਿੱਤਰ ਬਚਨਾਂ ਦੀ ਔਰ ਇਤਿਹਾਸ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲੈਣ। ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਮਕਸਦ ਹੈ ਹਰ ਮਨੁੱਖ ਮਾਤਰ ਨੂੰ ਉਸ ਇੱਕ ਪਰਿਪੂਰਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੋੜਿਆ ਜਾਏ, ਤੇ ਇੱਕ ਉਹ ਜੋ ਅਦੁੱਤੀ ਹੈ, ਜਿਸ ਵਰਗਾ ਹੋਰ ਦੂਜਾ ਕੋਈ ਨਹੀਂ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਪ੍ਰਾਰੰਭ ਹੋਈ, ਪਹਿਲੇ ਬਚਨ ਮੇਰੇ ਸਤਿਗੁਰੂ ਜੀ ਨੇ ਜੋ ਦਰਜ ਕੀਤੇ ਉਹ ਹੈ ਇੱਕ ਓਅੰਕਾਰ। ਓਮ ਸ਼ਬਦ ਬਹੁਤ ਪੁਰਾਣਾ ਹੈ। ਇਸ ਸ਼ਬਦ ਦੇ ਤਿੰਨ ਅੱਖਰ ਬਣਾਏ ਗਏ। ਉਹ ਤਿੰਨ ਅੱਖਰ ਸਨ ਊੜਾ, ਐੜਾ ਔਰ ਮੰਮਾ। ਓਮ ਬਣਾ ਕੇ ਇਹਨਾਂ ਤਿੰਨ ਅੱਖਰਾਂ ਦੇ ਵੀ ਅਰਥ ਵੱਖ ਵੱਖ ਕਰ ਦਿੱਤੇ ਗਏ। ਤਿੰਨ ਅੱਖਰਾਂ ਨੂੰ ਤਿੰਨ ਦੇਵ ਰੂਪ ਦੇਵਤਿਆਂ ਦੇ ਰੂਪ ਵਿੱਚ, ਤਿੰਨ ਸ਼ਕਤੀਆਂ ਦੇ ਰੂਪ ਵਿੱਚ ਵੰਡਿਆ। ਪਰ ਮੇਰੇ ਸਤਿਗੁਰੂ ਨੇ ਓਮ ਸ਼ਬਦ ਦੇ ਨਾਲ ਪਹਿਲਾਂ ਏਕਾ ਪਾਇਆ, ਉਹਦੇ ਉੱਤੇ ਕਾਰ ਖਿੱਚ ਦਿੱਤੀ। ਇਹਦਾ ਭਾਵ ਇਹ ਸੀ ਕਿ ਗਿਣਤੀ ਵਾਲਾ ਏਕਾ ਪਾਇਆ, ਅੱਖਰਾਂ ਵਾਲਾ ਏਕਾ ਨਹੀਂ। ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਐਸੇ ਮਹਾਨ ਮੁਰਸ਼ਦ ਨੇ ਜਿਨ੍ਹਾਂ ਦੀ ਆਰੰਭਤਾ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਕੋਈ ਵੀ ਬਾਣੀ ਤੁਸੀਂ ਆਰੰਭ ਕਰੋਗੇ, ਏਕਾ ਜਿਹੜਾ ਹੈ ਉਹ ਗਿਣਤੀ ਵਾਲਾ ਮਿਲੇਗਾ ਆਪਾਂ ਨੂੰ, ਅੱਖਰਾਂ ਵਾਲਾ ਨਹੀਂ। ਹਾਲਾਂਕਿ ਬਾਣੀ ਵਿੱਚ ਈੜੀ ਨੂੰ ਸਿਆਰੀ ਤੇ ਕੱਕਾ ਮੁਕਤਾ ਵੀ ਇੱਕ ਹੈ, ਈੜੀ ਨੂੰ ਸਿਆਰੀ ਤੇ ਕੱਕੇ ਨੂੰ ਸਿਹਾਰੀ ਵੀ ਇੱਕ ਹੈ, ਈੜੀ ਨੂੰ ਸਿਹਾਰੀ ਤੇ ਕੱਕਾ ਔਂਕੜ ਵੀ ਇੱਕ ਹੈ। ਮੇਰੇ ਸਤਿਗੁਰੂ ਨੇ ਈੜੀ ਨੂੰ ਸਿਹਾਰੀ ਤੇ ਕੱਕਾ ਪਾ ਕੇ ਇੱਕ ਨਹੀਂ, ਉਹਨਾਂ ਨੇ ਗਣਤ ਵਾਲਾ ਏਕਾ ਲਿਆ, ਗਿਣਤੀ ਵਾਲਾ ਏਕਾ ਲਿਆ। ਜੇ ਕਿਤੇ ਹਜ਼ੂਰ ਈੜੀ ਸਿਹਾਰੀ ਕੱਕਾ ਪਾਉਂਦੇ, ਹੋ ਸਕਦਾ ਕੋਈ ਮਿਲਾਵਟ ਕਰਨ ਵਾਲਾ ਤਿੰਨ ਅੱਖਰਾਂ ਦੇ ਅਰਥ ਕੁਝ ਆਪਣੀ ਮਤ ਅਨੁਸਾਰ ਕਰਦਾ। ਇੱਕ ਦਾ ਮਤਲਬ ਹੈ ਕੇਵਲ ਇੱਕ, ਜਿਸ ਦਾ ਕੋਈ ਹੋਰ ਅਰਥ ਹੀ ਨਹੀਂ ਹੋ ਸਕਦਾ। ਇੱਕ ਦਾ ਅਰਥ ਹੈ ਜਿਹੜਾ ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਭ ਤੋਂ ਵੱਡੀ ਕਿਰਪਾ ਕੀਤੀ ਗਿਣਤੀ ਵਾਲਾ ਹਜ਼ੂਰ ਨੇ ਏਕਾ ਲਿਆ। ਫਿਰ ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ ਪਰਮਾਤਮਾ ਇੱਕ ਹੈ। ਚੇਤੇ ਰੱਖਿਓ ਕੇਵਲ ਇੱਕ ਨਹੀਂ, ਨਾਲ ਅਦੁੱਤੀ ਹੈ। ਜੇ ਕੋਈ ਕਹਿ ਵੀ ਪਰਮਾਤਮਾ ਦੀ ਪਰਿਭਾਸ਼ਾ ਇਹ ਵੇ ਉਹ ਇੱਕ ਹੈ, ਵੇਖਣ ਨੂੰ ਤਾਂ ਇਸ ਧਰਤੀ ਦਾ ਸੂਰਜ ਵੀ ਇੱਕ ਹੈ, ਕਿ ਸੂਰਜ ਨੂੰ ਪਰਮਾਤਮਾ ਮੰਨਾਂਗੇ? ਫਿਰ ਇਸ ਗੱਲ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝੀਏ। ਇਹ ਕਹਿ ਦਈਏ ਪਰਮਾਤਮਾ ਇੱਕ ਹੈ, ਇਸ ਧਰਤੀ ਦਾ ਸੂਰਜ ਇੱਕ ਹੈ, ਕੀ ਉਹ ਪਰਮਾਤਮਾ ਹੈ? ਇਸ ਧਰਤੀ ਦੇ ਉੱਤੇ ਸਾਗਰ ਉਹ ਇੱਕ ਹੈ, ਕੀ ਇੱਕ ਸਮੁੰਦਰ ਪਰਮਾਤਮਾ ਦਾ ਵਾਚਕ ਹੈ? ਇਸ ਧਰਤੀ ਦੇ ਨਾਲ ਇੱਕ ਚੰਦਰਮਾ ਦਾ ਸੰਬੰਧ ਹੈ, ਕੀ ਉਹ ਇੱਕ ਚੰਦਰਮਾ ਪਰਮਾਤਮਾ ਹੈ? ਇੱਥੇ ਚੇਤੇ ਰੱਖੋ, ਇਸ ਧਰਤੀ ਦਾ ਇੱਕ ਸੂਰਜ ਹੈ, ਪਰ ਇਹ ਅਦੁੱਤੀ ਨਹੀਂ। ਇਸ ਤੋਂ ਬੜੇ ਵੱਡੇ ਸੂਰਜ ਰੱਬ ਨੇ ਹੋਰ ਪੈਦਾ ਕੀਤੇ ਨੇ। ਕਦੀ ਸੂਰਜ ਅਦੁੱਤੀ ਨਹੀਂ। ਇਸ ਵਰਗੇ ਕਰੋੜਾਂ ਸੂਰਜ ਮਿਲ ਜਾਣਗੇ, ਪਰ ਚੇਤੇ ਰੱਖਿਓ ਕਰੋੜਾਂ ਬ੍ਰਹਿਮੰਡਾਂ ਦੇ ਰੱਬ ਕਰੋੜਾਂ ਨਹੀਂ, ਕਰੋੜਾਂ ਬ੍ਰਹਿਮੰਡਾਂ ਦੇ ਸਾਜਣ ਵਾਲਾ ਰੱਬ ਕੇਵਲ ਇੱਕ ਹੈ। ਕਰੋੜਾਂ ਸੂਰਜ ਮਿਲ ਸਕਦੇ ਨੇ, ਪਰ ਕਰੋੜਾਂ ਪਰਮਾਤਮਾ ਨਹੀਂ। ਮੇਰੇ ਦਾਤਾ ਜੀ ਨੇ ਬਾਣੀ ਵਿੱਚ ਇੱਕ ਤੋਕੇ ਕਹਿਣ ਲੱਗੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਦਾਤੇ ਸ਼ਬਦ ਨਹੀਂ, ਇੱਕ ਵਚਨ, ਸਰਬ ਜੀਆਂ ਕਾ ਦਾਤਾ ਰੇ। ਕਹਿੰਦੇ ਨੇ ਬ੍ਰਹਿਮੰਡ ਕਰੋੜਾਂ ਨੇ, ਪਰ ਰੱਬ ਕਰੋੜਾਂ ਨਹੀਂ। ਕਰੋੜਾਂ ਬ੍ਰਹਿਮੰਡਾਂ ਨੂੰ ਰਚਣ ਵਾਲਾ ਕੇਵਲ ਇੱਕ ਓਅੰਕਾਰ ਹੈ। ਹਜ਼ੂਰ ਨੇ ਇੱਕ ਨਾਲ ਜੋੜਿਆ, ਤੇ ਉਸ ਇੱਕ ਨਾਲ ਜੋੜਨ ਦੇ ਲਈ ਕੁਝ ਸਾਡੀਆਂ ਬਾਹਰ ਦੀਆਂ ਰਸਮਾਂ ਸਨ। ਮੇਰੇ ਸਤਿਗੁਰੂ ਨੇ ਉਹਨਾਂ ਬਾਹਰ ਦੀਆਂ ਰਸਮਾਂ ਵਿੱਚੋਂ ਵੀ ਸਾਨੂੰ ਪ੍ਰੇਰਣਾ ਦੇ ਕੇ ਪਰਮਾਰਥ ਕਮਾਣ ਵਾਸਤੇ ਜੋੜ ਦਿੱਤਾ। ਉਦਾਹਰਨ ਦੇ ਤੌਰ ਤੇ ਆਉਣਾ ਹੋਲੀ ਹੋਲੇ ਮਹੱਲੇ ਵੱਲ ਹੈ, ਪਰ ਆਰੰਭ ਵਿੱਚ ਕੁਝ ਅਰਜ਼ ਕਰਨੀ ਚਾਹੁੰਦਾ ਹਾਂ। ਆਪ ਬਾਣੀ ਪੜਨ ਵਾਲਿਓ, ਆਦਿ ਕਾਲ ਤੋਂ ਸਿਆਣੇ ਲੋਕਾਂ ਨੇ ਸਮੇਂ ਦੀ ਵੰਡ ਕੀਤੀ। ਪਹਿਲਾਂ ਇਹਨੂੰ ਜੁੱਗਾਂ ਵਿੱਚ ਵੰਡਿਆ। ਬਾਬੇ ਦੇ ਸਾਹਮਣੇ ਯੁੱਗ ਆਏ, ਜਿਹੜੇ ਯੁੱਗ ਵਿੱਚ ਅਸੀਂ ਵਰਤਨੇ ਪਏ ਹਾਂ ਉਹ ਯੁੱਗ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਿਲਕੁਲ ਮਾੜਾ ਨਹੀਂ ਕਿਹਾ। ਕਹਿਣ ਲੱਗੇ ਹੁਣ ਤਾਂ ਸਮਾਂ ਹੀ ਬੜਾ ਭਾਗਾਂ ਵਾਲਾ ਆ ਗਿਆ, ਪਹਿਲਾਂ ਜਪ ਤਪ ਯੱਗ ਕਰਨੇ ਪੈਂਦੇ ਸਨ, ਹੁਣ ਸਭ ਤੋਂ ਵੱਡਾ ਪੁੰਨ ਇਹਵੇਂ ਟਿਕ ਕੇ ਕਿਤੇ ਤੂੰ ਪਰਮਾਤਮਾ ਦਾ ਨਾਮ ਜਪ ਲਿਆ ਕਰ। ਇਹ ਯੁੱਗ ਸਭ ਤੋਂ ਵੱਡਾ ਹੈ। ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਹਜ਼ੂਰ ਨੇ ਕਿਹਾ ਅਬ ਕੱਲੂ ਆਇਓ ਰੇ, ਵਤਰ ਦਾ ਸਮਾਂ ਆ ਗਿਆ। ਇੱਕ ਨਾਮ ਬੋਵੋ ਬੋਵੋ। ਸਤਿਗੁਰੂ ਨੇ ਚਾਰ ਯੁੱਗਾਂ ਦੀ ਗੱਲ ਕਰਕੇ ਜਿਸ ਯੁੱਗ ਵਿੱਚ ਅਸੀਂ ਵਰਤਨੇ ਪਏ ਹਾਂ ਉਸ ਯੁੱਗ ਨਾਲ ਸਾਨੂੰ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਫਿਰ ਇਨਸਾਨ ਨੇ ਇਸ ਯੁੱਗਾਂ ਦੇ ਸਮੇਂ ਨੂੰ ਸਦੀਆਂ ਵਿੱਚ ਵੰਡਿਆ। ਇੱਕ ਸੌ ਸਾਲ ਦੀ ਇੱਕ ਸਦੀ ਬਣਾਈ, ਇੱਕ ਸਾਲ ਨੂੰ 12 ਮਹੀਨਿਆਂ ਵਿੱਚ ਵੰਡਿਆ, 12 ਮਹੀਨਿਆਂ ਦੇ ਇਹਨੇ 4 ਹਫ਼ਤੇ ਬਣਾਏ, ਇੱਕ ਹਫ਼ਤੇ ਨੂੰ 7 ਵਾਰਾਂ ਵਿੱਚ ਵੰਡਿਆ। ਕੇਵਲ 7 ਵਾਰ ਨਹੀਂ, ਬੰਦੇ ਨੇ ਦਿਨ ਤੇ ਰਾਤ ਦੇ 4-4 ਪੈਰ 8 ਪੈਰ ਬਣਾ ਕੇ ਇਹਨੂੰ ਨਿਮਖ ਘੜੀ ਵਿਸ਼ੇ ਚਸਿਆਂ ਤੱਕ ਵੰਡ ਦਿੱਤਾ। ਮੇਰੇ ਸਤਿਗੁਰੂ ਦੇ ਸਾਹਮਣੇ ਜਦੋਂ 12 ਮਹੀਨੇ ਆਏ ਤੇ ਉਹਨਾਂ 12 ਮਹੀਨਿਆਂ ਦੀ ਇਹੋ ਜੀ ਤਰਤੀਬ ਦਿੱਤੀ ਕਿ ਇੱਕ ਇੱਕ ਮਹੀਨੇ ਕੋਈ ਸਾਈ ਦਾ ਨਾਮ ਕਮਾ ਸਕੇ ਤੇ ਉਹ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦਾ ਹੈ। 7 ਵਾਰ ਲੋਕ ਮੰਨਦੇ ਨੇ, ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 7 ਵਾਰ ਉਚਾਰਨ ਕਰ ਦਿੱਤੇ, ਉਹ ਭਲਿਆ ਤੂੰ 2 ਤੁਕਾਂ 1 ਵਾਰ ਦੀਆਂ ਰੋਜ਼ ਚੇਤੇ ਕਰ ਤੇ ਸੱਚ ਜਾਣੀ ਹਫ਼ਤੇ ਬਾਅਦ ਤੇਰੇ ਅੰਦਰ ਖੇੜਾ ਬਣ ਜਾਏਗਾ। ਸਮੇਂ ਨੂੰ 8 ਪਹਿਰਾਂ ਵਿੱਚ ਵੰਡਿਆ ਮੇਰੇ ਸਤਿਗੁਰੂ ਨੇ। ਜ਼ਿੰਦਗੀ ਦੇ 4 ਪਹਿਰ ਬਣਾ ਕੇ ਦਿਨ ਦੀ ਗੱਲ ਨਾ ਕੀਤੀ, 4 ਪਹਿਰ ਰਾਤ ਜ਼ਿੰਦਗੀ ਨੂੰ ਕਹਿ ਕੇ ਬੰਦੇ ਦੇ ਜੀਵਨ ਨੂੰ 4 ਪਹਿਰਾਂ ਰਾਹੀਂ ਵੀ ਉਪਦੇਸ਼ ਦੇ ਦਿੱਤਾ। ਆਪਾਂ ਪੰਛੀ ਚਾਹ ਤੇ ਕੁਮਾਰਨੀ ਹੈ, ਸਭ ਤੋਂ ਪਹਿਲਾਂ ਤੱਕੋ 12 ਮਾਹ। ਅਸੀਂ ਮਾਂਜ ਰਾਗ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ 12 ਮਾਹ ਸਰਵਣ ਕਰਨੇ। ਜੇ ਸਾਰੇ 12 ਮਾਹ ਦਾ ਨਿਚੋੜ ਕਿਸੇ ਸੱਜਣ ਨੇ ਪੜ੍ਹਨਾ ਤੇ ਉਹ 12 ਮਾਹ ਦੀ ਪਹਿਲੀ ਤੁਕ ਪੜ੍ਹ ਲੈ, ਸੱਚ ਜਾਣੋ ਪਹਿਲੀ ਤੁਕ ਹੀ ਅੰਦਰ ਦੀ ਵੇਦਨਾ ਹੈ ਕਿ ਮੇਰੇ ਸਾਈਆਂ ਆਪਣੇ ਕਰਮਾਂ ਕਰਕੇ ਵਿਛੜਿਆ, ਆਪਣੇ ਕਰਮ ਹੁਣ ਇੰਨੇ ਚੰਗੇ ਨੀ ਕਰਮਾਂ ਕਰਕੇ ਮਿਲ ਸਕੀਏ, ਕਰਮਾਂ ਕਰਕੇ ਵਿਛੜ ਜ਼ਰੂਰ ਗਏ ਆ, ਮਿਲ ਸਕਨੇ ਆ ਕੇਵਲ ਤੇਰੀ ਕਿਰਪਾ ਨਾਲ। ਪਹਿਲੀ ਤੁਕ ਅਸੀਂ ਪੜ੍ਹਨੇ ਆ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਕਰਕੇ ਵਿਛੜਿਆ, ਕਰ ਕਿਰਪਾ ਮਿਲੋ ਰਾਮ। ਕਰਮਾਂ ਕਰਕੇ ਵਿਛੜਿਆ, ਕਿਰਪਾ ਕਰਕੇ ਮਿਲਾ ਲਓ। ਫਿਰ ਇੱਕ ਇੱਕ ਮਹੀਨੇ ਦੀ ਇੱਕ ਇੱਕ ਤੁਕ ਪੜ੍ਹੋ। ਆਉਣਾ ਮੈਂ ਹੋਲੀ ਔਰ ਹੋਲੇ ਮਹੱਲੇ ਸੰਬੰਧੀ ਹੈ, ਸਿਰਫ ਆਰੰਭ ਵਿੱਚ ਅਰਜ਼ ਕਰਨੀ ਚਾਹੁੰਦਾ ਵਾਂ, ਜਿਹੜੇ ਅਸੀਂ ਜੋੜ ਵੇਲੇ ਵੀ ਮਨਾਨੇ ਆ ਇਹਨਾਂ ਦਾ ਮਕਸਦ ਵੀ ਕੇਵਲ ਪ੍ਰਭੂ ਦੇ ਚਰਨਾਂ ਵਿੱਚ ਜੁੜਨਾ ਸੀ। 12 ਮਹੀਨੇ ਨੇ ਮਨੁੱਖ ਅੰਦਰੋਂ ਤੜਫਦਾ ਲੁੜਛਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਸ਼ਾਂਤੀ ਮਿਲ ਸਕਦੀ ਏ ਕੇਵਲ ਆਨੰਦ ਨਾਲ। ਇਹ ਪੁੱਛਦਾ ਉਹ ਆਨੰਦ ਕਿੱਥੋਂ ਮਿਲੇ? ਗੁਰੂ ਜੀ ਨੇ ਪਹਿਲੇ ਮਹੀਨੇ ਵਿੱਚ ਸਾਡੀ ਮੰਜ਼ਿਲ ਸਾਡਾ ਮੁਕਾਮ ਮੁਕਰਰ ਕੀਤਾ ਤੇ ਜਦੋਂ 12ਵਾਂ ਮਹੀਨਾ ਆਇਆ ਤੇ ਸੱਚ ਜਾਣੋ ਕਮਾਈ ਕਰਨ ਵਾਲੇ ਨੂੰ ਉਹ ਮੰਜ਼ਿਲ ਮਿਲ ਗਈ। ਪਹਿਲਾਂ ਮਹੀਨੇ ਦੀ ਪਹਿਲੀ ਤੁਕ ਅਸੀਂ ਪੜ੍ਹਨੇ ਆ ਕਿ ਸਿੱਖ ਦੀ ਮੰਜ਼ਿਲ ਹੈ ਆਨੰਦ। ਤਾਂ ਹੀ ਬਚਨ ਪੜ੍ਹੇ ਜਾਂਦੇ ਨੇ ਕਿ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ। ਜੇ ਤੂੰ ਆਰਾਧਨ ਦੀ ਜਾਂਚ ਨਹੀਂ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਵੈਸਾਖ ਆਇਆ, ਕਹਿਣ ਲੱਗੇ ਤੇਰੇ ਅੰਦਰ ਨੂੰ ਧੀਰਜ ਇਸ ਕਰਕੇ ਨਹੀਂ ਕਿਉਂਕਿ ਤੇਰੇ ਅੰਦਰ ਪ੍ਰੇਮ ਦੀ ਘਾਟ ਹੈ। ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ। ਜੇਠ ਦਾ ਮਹੀਨਾ ਆ ਗਿਆ, ਦਿਨ ਬੜੇ ਵੱਡੇ ਸਨ, ਗਰਮੀ ਬਹੁਤ ਪੈਣ ਲੱਗੀ। ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਵੱਡੇ ਦਿਨਾਂ ਵਿੱਚ ਇੱਕ ਗੱਲ ਸਮਝ ਲੈ, ਸਭ ਤੋਂ ਵੱਡੇ ਪਰਮਾਤਮਾ ਦਾ ਲੜ ਪਕੜ ਲੈ। ਸੱਚ ਜਾਣੀ ਜਿਹੜਾ ਉਹਦਾ ਲੜ ਪਕੜ ਲੈਣ ਉਹਨਾਂ ਨੂੰ ਜਮਦੂਤ ਕਦੀ ਵੀ ਆਪਣੀ ਫਾਈ ਵਿੱਚ ਬੰਨ ਨਹੀਂ ਸਕਦਾ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਅਸਾੜ ਆਇਆ ਤਪਦਾ, ਗਰਮ ਲੂ ਚੱਲੀ। ਮੇਰੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਉਹਨਾਂ ਨੂੰ ਪੁੱਛ ਕੇ ਦੇਖ ਜਿਹੜੇ ਇਸ ਲੂ ਵਿੱਚ ਵੀ ਅੰਦਰੋਂ ਠੰਡੇ ਨੇ। ਤੇ ਮਹਾਰਾਜ ਕਹਿਣ ਲੱਗੇ ਤਪਦੇ ਉਹ ਨੇ, ਅਸਾੜ ਤਪੰਦਾ ਤਿਸ ਲੱਗੇ ਹਰ ਨਹਾ ਨਾ ਜਿਨ੍ਹਾਂ ਪਾਸ। ਸਾਉਣ ਦਾ ਮਹੀਨਾ ਆਇਆ, ਨਿਰਿਮ ਜਿਮ ਬਰਸਾਤ ਹੋਈ, ਇੱਕ ਇੱਕ ਬੂੰਦ ਧਰਤੀ ਦੀ ਤੈਅ ਵੀ ਚਲੀ ਗਈ। बनस्पति मौली हजूर कहन लगे बाहर खेतां विच झाती मारन वालिया तू ते सौण विच भी तपना पिया कणियां पैंदियां ने रब अगे अरदास कर किते गुरु दे चरणां नाल जुड़ जाए ते तेरे अंदर भी खेड़ा आ जाए। कहन लगे सावन सरसी कामनी चरण कमल स्यों प्यार। अगो आ गया पादों दा मखीना पादों विच त्राट काशी कदी बदल बनना कदी धुप निकलनी पिंडे ते पित निकली जदों सूरज दियां किरणां पईयां ते बंदा विल कुठिया। साहब ने कहा एक खुमस है भादों दा एक खुमस है जेड़े भरम विच पै जाण मरन तो बाद दा। प्यारिया जे तू साई नू चेते ना कीता लखा अडंबर कर ली ते से किसे अर्थ नहीं। भादों विच कहन लगे भादवें भरम भुलाणिया दूजा लगा खेत लख शिंगार बनाया कारज नाही केत। असों आ गया ना गर्मी सी ना ज्यादा सर्दी सी लोग गर्मी तो छुटकारा पा गए। साहब कहन लगे तेरे चेहरे ते खेड़ा है उधर तेरी फसल पक दिए किन्ना चंगा हुंदा किते असों दे महीने विच इक उछाला उठदा इस गर्मी तो इस वकारा दी तपिश तो बाद किते परमात्मा पति दी तेनू चरण नसीब हो जांदे। साहब ने कहा असुन प्रेम उमाड़ा क्यों मिलिया खर जाए मन तन प्यास दर्शन घनी कोई आन मिलावे माए। उधरों कत्तक दा मखीना आ गया सतगुरु ने नाल ही कह दिता भलिया के कर्म तू करने ते फल किसे होर ने भोगना है कत्तक कर्म कमावने दोष ना काहू जोग परमेश्वर ते भुलिया व्यापन सबे रोग। मंगर दा मखीना आया लोग कोई सौखे हो गए हाड़ी हो चुकी सी खेतां दे विच फसल बीजी जा चुकी है। साहब कहन लगे भलिया तेरे लिए मंगर ता चंगा है जे परमात्मा पति दे कोल तू बह पुछ कदी उन्हां तों जेड़ियां मंगर माहे सुहंदियां हर पिरसन बैठड़ियां तिनकी शोभा क्या गणी जे साहिब मिलड़ियां। अगों आ गया पो विच पै ककर उस ककर ने परत के फिर रुख सुकाए उस ककर ने फिर खुशकी पैदा कीती। हजूर ने कहा नहीं ए समा कदी खाड विच आया सी उजो तेज लू ने तेरे फसलां नू सुका के रख दिता हुण पैंदे ककर ने तेनू सुका दिता। प्यारिया खाड़ उन्हां लई तपदा जेड़े रब दे गले नाल नहीं जुड़े ते पोह दा ककर उन्हां नू कुछ नहीं कहिंदा जेड़े साईं दे गले नाल मिल गए। पोख तुखार ना व्यापई कंठ मिलिया हर ना। अगे आ गया माघ दा महीना रुत थोड़ी जी बदल लगी बंदे ने माघ दे महीने विच तुर पिया तीर्थ इशनान करन कोई दान करन कोई पुन करन। मेरे गुरु अर्जुन साहब कहन लगे नहीं 68 तीर्थां ते जान दी जरूरत नहीं भलिया तू एक काम कर आद काल तो लोग तीर्थां विच नहाउंदे ने पिंडे दी मैल उतरी पर अंदर दी मलीनता नहीं गई आ माघ दे महीने विच कदी बंदगी करन वालिया दी धूड़ विच इशनान कर एवें दाने पैसे दान प्या करना है चार दिन गुरु गुरु जप फिर ओनू सुन जिदन तेरे पले कुछ आ जाए ओदन किसे नू नाम दा दान भी दे दे। साहब ने उत्थे फिर बचन क्या माघ मजन संग साधुआ धूड़ी कर इशनान हर का नाम त्याय सुन सबना नू कर दान। अगो आ गया फगुन बारवा महीना आ गया जग्यासु दी मंजिल आ गई जेड़ा मुकाम जेड़ी आरंभता मिथ के चलिया सी चेत दे महीने विच अज ओ जग्यासु जेड़ा कह रहा सी दाता किरत कर्म के विचड़े कर किरपा मेलो राम ते गुरु जी ने कहा चेत गोविंद आराधिया होवे आनंद घना अज फगन आया बसंत रुत आई लोक होली दा रंग पान लगे ते अंदरों रंगिया होया कहिंदा फलगुण आनंद उपार जना हर सज्जन प्रगटिया। चेत विच सज्जन मिलिया नहीं चेत विच केवल साधना कर ली क्या है फगन विच साधना तो बाद साधक साधक तो बाद अज सिद्ध बन गया है। तीन शब्द ने साधना साधक ते सिद्ध। साधना दा अर्थ आप समझदे हो के काल कमाई करनी साधक तीन शब्द ने ससा तद्दा ते कक्का। ससे दा अर्थ है जेड़ा सावधान है तद्दे दा अर्थ है अपने धर्म विच ते कक्के दा अर्थ है ओ धर्म जेड़ा इहदी कल्याण करदा होवे। साधक दा अखरी अर्थ है जो सावधान है धर्म विच ते केड़ा धर्म कर्म कांडी नहीं ਜਿਹੜਾ ਧਰਮ ਇਹਦੀ ਕਲਿਆਣ ਕਰ ਸਕਦਾ ਹੋਵੇ। ਫੱਗੁਣ ਆ ਗਿਆ ਤੇ ਸਾਹਿਬ ਕਹਿਣ ਲੱਗੇ, ਫਲਗੁਣ ਆਨੰਦ ਉਪਾਰ ਜਣਾ ਖਰ ਸੱਜਣ ਪ੍ਰਗਟੀ ਆਏ। ਮਹਾਰਾਜ ਕਿਵੇਂ ਆਨੰਦ ਆ ਗਿਆ, ਕਿਵੇਂ ਸੱਜਣ ਆਏ? ਕਹਿਣ ਲੱਗੇ ਜਿਹੜੀ ਗੱਲ ਗੁਰੂ ਅਰਜੁਨ ਦੇਵ ਨੇ ਚੇਤ ਦੇ ਮਹੀਨੇ ਵਿੱਚ ਕਹੀ ਸੀ ਕਿ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਣਾ, ਅੱਗੇ ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਚੇਤ ਦੀਆਂ ਪਹਿਲਾਂ ਦੋ ਤੁਕਾਂ ਪੜੋ ਤੇ ਫੱਗਣ ਦੀਆਂ ਦੋ ਤੁਕਾਂ ਪੜੋ। ਮੈਂ ਕਹਿਣਾ ਵਾ ਕਿ ਚੇਤ ਦੀਆਂ ਪਹਿਲੀਆਂ ਦੋ ਤੁਕਾਂ ਵਿੱਚ ਜਗਿਆਸੂ ਨੇ ਮੰਜ਼ਲ ਮਿਥੀਏ ਤੇ ਫੱਗਣ ਦੇ ਮਹੀਨੇ ਵਿੱਚ ਇਸ ਨੂੰ ਮੁਕਾਮ ਹਾਸਲ ਹੋ ਗਿਆ ਹੈ। ਮੇਰੇ ਸਤਿਗੁਰੂ ਨੇ 12 ਮਹੀਨਿਆਂ ਵਿੱਚ ਵੀ ਸਾਨੂੰ ਇੱਕ ਨਾਲ ਜੋੜਿਆ। ਹੁਣ ਅਸੀਂ ਹਫਤੇ ਦੇ 7 ਦਿਨ ਵਿਹਨੇ। ਗੁਰਮੁਖੋ, ਮੈਂ ਟਿਊਕ ਮਾਤਰ ਸਿਰਫ ਚੱਲਣਾ ਹੈ, ਭਾਵੇਂ ਇਸ ਦਾ ਵਿਸਤਾਰ ਜਿਤਨਾ ਮਰਜ਼ੀ ਕਰ ਲਓ। 7 ਦਿਨ ਨੇ, ਅਸੀਂ ਸੋਮਵਾਰ ਤੋਂ ਸ਼ੁਰੂ ਕਰਨੇ ਆ, ਪਰ ਗੁਰੂ ਗ੍ਰੰਥ ਸਾਹਿਬ ਨੇ ਹਫਤਾ ਐਤਵਾਰ ਤੋਂ ਸ਼ੁਰੂ ਕੀਤਾ ਹੈ। ਕਹਿੰਦੇ ਨੇ ਭਲਿਆ, ਆ 7 ਦਿਨ ਨੇ ਤੇਰੇ ਸਾਹਮਣੇ, ਤੂੰ ਇੱਕ ਇੱਕ ਦਿਨ ਕਿਤੇ ਕਮਾ ਲੈ। ਮਹਾਰਾਜ ਉਹ ਕਿਵੇਂ? ਪਹਿਲਾ ਬਚਨ ਕੀਤਾ, ਕਹਿਣ ਲੱਗੇ ਆਦਿਤ ਕਰੈ ਭਗਤ ਆਰੰਭ। ਐਤਵਾਰ ਆ ਗਿਆ ਹੈ, ਅੱਜ ਦੇਖ ਤੂੰ ਛੁੱਟੀ ਦਾ ਦਿਨ ਕਹਿੰਦਾ, ਐਤਵਾਰ ਵਾਲੇ ਦਿਨ ਤੂੰ ਭਗਤੀ ਆਰੰਭ ਕਰ ਦੇ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਿਰ ਮਨਸਾ ਥੰਮ। ਸੋਮਵਾਰ ਆ ਗਿਆ, ਐਤਵਾਰ ਸੂਰਜ ਦਾ ਦਿਨ ਹੈ, ਸੋਮਵਾਰ ਚੰਦਰਮਾ ਦਾ ਦਿਨ ਹੈ, ਸੋਮਵਾਰ ਸੱਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਭਿਖਾਰੈ। ਐਤਵਾਰ ਨੂੰ ਭਗਤੀ ਆਰੰਭ ਕਰ ਦੇ, ਸੋਮਵਾਰ ਨੂੰ ਰੱਬ ਮੇਰ ਕਰੇ ਤੇਰੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਸਿੰਜੀਆਂ ਜਾਣ। ਸੋਮਵਾਰ ਸੱਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਭਿਖਾਰੈ। ਅੱਗੇ ਆ ਗਿਆ ਮੰਗਲ, ਕਹਿਣ ਲੱਗੇ ਮੰਗਲਵਾਰੇ ਲੇ ਮਖੀਤ, ਪੰਚ ਚੋਰ ਕੀ ਜਾਣੈ ਰੀਤ। ਮੰਗਲਵਾਰ ਆਇਆ, ਕਿਲੇ ਨੂੰ ਪੱਕਿਆ ਕਰ, ਕਿਤੇ ਤੇਰੇ ਸਰੀਰ ਕਿਲੇ ਨੂੰ ਪੰਜ ਚੋਰ ਨਾ ਠਾਕੇ ਲੈ ਜਾਣ। ਬੁੱਧਵਾਰ ਆ ਗਿਆ, ਕਹਿਣ ਲੱਗੇ ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮੈਂ ਹਰਕਾ ਦਾਸ। ਬੁੱਧਵਾਰ ਖੇੜਾ, ਕਦੀ ਹਿਰਦੇ ਕੌਲ ਵਿੱਚ ਸਾਈ ਦੇ ਦੀਦਾਰ ਪਾ। ਬ੍ਰਹਸਪਤਵਾਰ ਆ ਗਿਆ, ਕਹਿਣ ਲੱਗੇ ਐਵੇਂ ਡਰੀ ਜਾਣਾ ਵੀਰਵਾਰ ਤੋਂ, ਇੰਨਾ ਕੁ ਸਿਮਰਨ ਕਰ ਜਿੰਨੀ ਪਾਪਾਂ ਦੀ ਮੈਲ ਇਕੱਠੀ ਕੀਤੀ ਏ, ਅੱਜ ਵੀਰਵਾਰ ਵਾਲੇ ਦਿਨ ਸਾਰੀ ਧੋ ਦੇ। ਸਾਡੇ ਲੋਕ ਵੀਰਵਾਰ ਸਿਰ ਨਹੀਂ ਧੋਂਦੇ, ਗੁਰੂ ਕਹਿੰਦਾ ਨਹੀਂ, ਸਰੀਰ ਦੇ ਨਾਲ ਨਾਲ ਵੀਰਵਾਰ ਅੰਦਰ ਨੂੰ ਅੱਜ ਧੋ ਕੇ ਰੱਖ ਦੇ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਅੱਗੇ ਆ ਗਿਆ ਸ਼ੁਕਰਵਾਰ, ਲੋਕ ਵਰਤ ਰੱਖਣ ਤੁਰੇ। ਸਾਹਿਬ ਨੇ ਕਿਹਾ ਨਹੀਂ, ਸੁਕ੍ਰਿਤ ਸੁਹਾਰੈ ਸੋ ਇਹ ਵਰਤ ਚੜੈ, ਅੰਨ ਦਿਨ ਆਪ ਸਿਉ ਲੜੈ, ਤੈਨੂੰ ਸ਼ੁਕਰਵਾਰ ਅੰਦਰ ਲੜਨ ਦੀ ਜਾਚ ਆ ਜਾਏ। ਅੱਗੇ ਆ ਗਿਆ 7ਵਾਂ ਦਿਨ ਸ਼ਨਿਚਰ, ਕਹਿਣ ਲੱਗੇ ਥਾਵਰ ਥਿਰਕਰ ਰਾਖੈ ਸੋਏ। ਸੋਮਵਾਰ ਤੋਂ ਬਾਅਦ ਤੂੰ ਚੱਲਿਆ ਹੈ, ਇੱਕ ਇੱਕ ਦਿਨ ਤੂੰ ਮਿਥਿਆ, ਐਤਵਾਰ ਤੇਰੀ ਆਰੰਭਤਾ ਸੀ। ਐਤਵਾਰ ਕਿਹਾ ਕਿ ਆਦਿਤ ਕਰੈ ਭਗਤ ਆਰੰਭ, ਤੇ 7ਵੇਂ ਦਿਨ ਕਹਿਣ ਲੱਗੇ ਥਾਵਰ ਥਿਰਕਰ ਰਾਖੈ ਸੋਏ, ਜੋਤ ਦੀ ਵਟੀ ਕੱਟ ਮੈਂ ਜੋਏ। ਪਿਆਰਿਆ ਤੂੰ 7 ਦਿਨ ਕਮਾ, ਬਾਹਰ ਧੱਕੇ ਖਾਨਾ, 7 ਦਿਨਾਂ ਵਿੱਚ ਤੇਰੇ ਅੰਦਰ ਨਾਮ ਦੀ ਜੋਤ ਜਗ ਸਕਦੀ ਹੈ। ਹਜ਼ੂਰ ਨੇ 12 ਮਹੀਨਿਆਂ ਨਾਲ ਇੱਕ ਨਾਲ ਜੋੜਿਆ, 7 ਦਿਨਾਂ ਵਿੱਚ ਇੱਕ ਨਾਲ ਜੋੜਿਆ। ਅਸੀਂ 7 ਦਿਨਾਂ ਨੇ ਇੱਕ ਦਿਨ ਤੇ ਰਾਤ ਦੇ 4-4 ਪਹਿਰ ਬਣਾ ਦਿੱਤੇ, ਤੇ ਬਾਬੇ ਫਰੀਦ ਨੇ ਕੂ ਕਿਹਾ, ਉਹ ਭਲਿਆ ਤੂੰ ਪਹਿਰ ਹੀ ਸਾਂਭ ਲੈ, ਕਿਉਂਕਿ 4 ਗਵਾਇਆ ਹੰਡ ਕਹਿ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰਿਆ ਕੇਵਲ 4 ਪਹਿਰ ਦਿਨ ਤੇ ਰਾਤ 8 ਪਹਿਰ ਨਹੀਂ, ਤੇਰੀ ਜ਼ਿੰਦਗੀ ਦੇ 4 ਪੈਰ ਨੇ। ਇੱਕ ਇੱਕ ਪੈਰ ਦਾ ਜ਼ਿਕਰ ਕੀਤਾ, ਪਹਿਲਾ ਪੈਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਦੂਜਾ ਪੈਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਤੀਜਾ ਪੈਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿਤ। ਚੌਥੇ ਪੈਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਇੱਕ ਇੱਕ ਤੁਕ 12 ਮਹੀਨਿਆਂ ਰਾਹੀਂ ਇੱਕ ਨਾਲ ਜੋੜਿਆ, ਪਿਆਰਿਓ 7 ਵਾਰਾਂ ਨਾਲ ਇੱਕ ਨਾਲ ਜੋੜਿਆ, 4 ਪੈਰਾਂ ਨਾਲ ਇੱਕ ਨਾਲ ਜੋੜਿਆ। ਤੇ ਕੇਵਲ ਦਿਨ ਮਹੀਨੇ ਹਫਤੇ ਜਾਂ ਸਦੀਆਂ ਨਹੀਂ, ਮੇਰੇ ਸਤਿਗੁਰੂ ਨੇ ਜੋ ਅਸੀਂ ਕਰਮ ਕਰਦੇ ਸਾਂ ਦੁਨੀਆ ਵੀ, ਸਾਡੇ ਕਰਮਾਂ ਵਿੱਚ ਵੀ ਸਾਨੂੰ ਇੱਕ ਨਾਲ ਜੋੜ ਦਿੱਤਾ। ਇੱਕ ਅਰਜ਼ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰਨੀ ਹੈ। ਆਪ ਬਾਣੀ ਦੇ ਸਰੋਤੇ ਬੈਠੇ ਹੋ, ਕਈ ਸੱਜਣਾਂ ਨੇ ਇਹ ਬਚਨ ਕਈ ਵਾਰੀ ਸੁਣਿਆ ਵੀ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਮੇਨ ਰਾਗ 31 ਨੇ ਸਰਲੇਖ ਵਾਲੇ, ਪਰ ਉਂਝ ਚੇਤੇ ਰੱਖੋ ਗੁਰਮੁਖ ਬੈਠੇ ਨੇ ਕੀਰਤਨ ਵਾਲੇ, ਗੌੜੀ ਦੇ 12 ਪ੍ਰਕਾਰ ਨੇ। ਬਸੰਤ ਖੰਡੋਲ ਖੈ, ਇਸ ਤੋਂ ਇਲਾਵਾ ਰਾਮਕਲੀ ਦੱਖਣੀ ਖੈ, ਅਨੇਕਾਂ ਜਿਹੜੇ ਨੇ ਇਹਨਾਂ ਰਾਗਾਂ ਦੇ ਨਾਲ ਹਜ਼ੂਰ ਨੇ ਰਾਗ ਦਰਜ ਕੀਤੇ। ਪਰ ਦੇਖੋ ਸਾਡੇ ਕਲਚਰ ਵਿੱਚ ਸਾਡੇ ਸੱਭਿਆਚਾਰ ਰਾਹੀਂ ਮੇਰੇ ਗੁਰੂ ਨੇ ਫਿਰ ਇੱਕ ਨਾਲ ਜੋੜਿਆ। ਮੈਂ ਦੋ ਕੁ ਉਦਾਹਰਨਾਂ ਅਰਜ਼ ਕਰਕੇ ਅੱਗੇ ਤੁਰਨਾ। ਗੁਰੂ ਗ੍ਰੰਥ ਸਾਹਿਬ ਦਾ ਵਡਹੰਸ ਰਾਗ ਅਸੀਂ ਪੜ੍ਹਨੇ, ਪਹਿਲਾਂ ਸਭ ਤੋਂ ਆਉਂਦੀਆਂ ਨੇ ਘੋੜੀਆਂ। ਜਦੋਂ ਬਾਣੀ ਪੜ੍ਹਨੇ ਆ ਵਡਹੰਸ ਰਾਗ ਵਿੱਚ ਘੋੜੀ ਆਉਂਦੀ, ਉਦੋਂ ਬਾਅਦ ਆਉਂਦੀਆਂ ਨੇ ਅਲਾਣੀਆਂ। ਸਾਨੂੰ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ, ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸ਼ਬਦ ਐਸੇ ਨੇ ਜਿਹੜੇ ਸਾਡੇ ਪਿੰਡ ਦੇ ਸੱਭਿਆਚਾਰ ਨਾਲ ਜੁੜੇ। ਬਾਬੇ ਫਰੀਦ ਨੂੰ ਵੇਖੋ, ਤੁਹਾਡੇ ਬਾਹਰ ਦੇ ਸ਼ਬਦ ਵਰਦ ਹੈ, ਫਰੀਦਾ ਥੀਓ ਪਵਾਹੀ ਦਬ ਚੇ ਸਾਈ ਲੋੜੈ ਸਭ। ਕਿਤੇ ਪੁੱਛੋ ਕਿਸੇ ਨੂੰ ਦਬ ਕੀ ਹੈ, ਪਰ ਪਿੰਡ ਦਾ ਬੰਦਾ ਇਹਦੀ ਵਿਆਖਿਆ ਕਰਕੇ ਦੱਸੇਗਾ ਦਬ ਕੀ ਹੁੰਦੀ ਹੈ। ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਿਸੇ ਨੂੰ ਕੀ ਪਤਾ ਸ਼ਹਿਰ ਵਾਲੇ ਨੂੰ ਡਰਨਾ ਕੀ ਹੈ, ਫਸਲ ਪੱਕੀ ਹੋਵੇ ਜੱਟ ਦੀ ਭਾਵੇਂ ਅਨਪੜ ਹੋਵੇ, ਉਹਨੂੰ ਪੁੱਛੋ ਬਾਪੂ ਡਰਨਾ ਕੀ ਹੁੰਦਾ ਹੈ। ਨਕਲੀ ਬੰਦਾ ਬਣਾਇਆ ਦੇਖ ਕੇ ਕਹੇਗਾ ਬੇਟਾ ਆਹ ਡਰਨਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਆਸਾ ਕੀ ਵਾਰ ਦਾ ਤੀਜਾ ਸ਼ਲੋਕ ਹੀ ਪੜ੍ਹਨੇ ਆ। ਕਹਿਣ ਲੱਗੇ ਛੁੱਟੇ ਤਿਲ ਬੁਆਰ ਜੋ ਸੁਣਿਆ ਅੰਦਰ ਖੇਤ। ਬੁਆਰ ਤਿਲ ਕੀ ਨੇ, ਸੁਣੇ ਖੇਤ ਕਿਹੜੇ ਨੇ? ਹਜ਼ੂਰ ਕਿਰਪਾਲੂ ਮੇਰਾ ਦੇ ਦਾਤੇ ਨੇ ਇੱਕ ਕਿਰਪਾ ਕੀਤੀ, ਪਹਿਲਾਂ ਵਡਹੰਸ ਰਾਗ ਵਿੱਚ ਘੋੜੀਆਂ ਦਰਜ ਕੀਤੀਆਂ, ਘੋੜੀਆਂ ਤੋਂ ਬਾਅਦ ਅਲਾਣੀਆਂ ਦਰਜ ਕਰ ਦਿੱਤੀਆਂ। ਘੋੜੀਆਂ ਦਾ ਸੰਬੰਧ ਸਾਡੇ ਪੇਂਡੂ ਕਲਚਰ ਨਾਲ ਹੈ। ਬੱਚੇ ਦੀ ਸ਼ਾਦੀ ਹੋਣ ਲੱਗੀ ਏ, ਮਾਂ ਬਾਪ ਫੁੱਲੇ ਨਹੀਂ ਸਮਾਉਂਦੇ। ਭੈਣਾਂ ਨੇ ਵੀਰ ਦੀ ਘੋੜੀ ਗਾਉਣੀ ਸ਼ੁਰੂ ਕੀਤੀ, ਉਧਰ ਘੋੜੀ ਦੀਆਂ ਵਾਗਾਂ ਪਈਆਂ ਗਾਉਂਦੀਆਂ ਸਨ, ਨਾਲ ਵੀਰ ਦੇ ਸੁਹਾਗ ਦੀਆਂ ਘੋੜੀਆਂ ਗਾਉਣ ਲੱਗੀਆਂ। ਮੇਰੇ ਕਿਰਪਾਲੂ ਦਾਤਾ ਜੀ ਨੇ ਉਥੇ ਨਾਲ ਕਹਿ ਦਿੱਤਾ, ਭੈਣੇ ਕੱਲੇ ਵੀਰ ਦੀ ਘੋੜੀ ਨਾ ਗਾ, ਸੱਚ ਜਾਣ ਛੇਰਾ ਸਰੀਰ ਵੀ ਇੱਕ ਘੋੜੀ ਹੈ। ਇਹ ਅਸਵਾਰੀ ਮਿਲੀ ਏ ਪ੍ਰਮੀਤਮ ਪ੍ਰਮਾਤਮਾ ਦੇ ਘਰ ਜਾਣ ਵਾਸਤੇ, ਘੋੜੀਆਂ ਗਾ ਰਹੀ ਹੈ। ਇਸ ਤੋਂ ਅੱਗੇ ਨੇ ਅਲਾਣੀਆਂ, ਕਦੀ ਭੁੱਲੀ ਨਾ, ਜਿਸ ਦੀਆਂ ਵਾਗਾਂ ਪਕੜ ਕੇ ਘੋੜੀਆਂ ਗਾਉਣੀ ਪਈਆਂ। ਜਿਸ ਦਿਨ ਇਹਦੀ ਅਰਥੀ ਉੱਟੀ, ਅਰਥੀ ਤੋਂ ਬਾਅਦ ਇਹਦੀਆਂ ਅਲਾਣੀਆਂ ਵੀ ਗਾਈਆਂ ਜਾਣੀਆਂ। ਘੋੜੀਆਂ ਦੇ ਨਾਲ ਅਲਾਣੀਆਂ ਰੱਖੀਆਂ, ਮਤਾਂ ਕੇਵਲ ਵਾਗਾਂ ਗੁੰਦੀ ਰਹੇ, ਵਾਗਾਂ ਗੁੰਦਣ ਵਾਲੀਏ, ਘੋੜੀਆਂ ਵਾਲੇ ਦੀ ਇੱਕ ਦਿਨ ਅਲਾਣੀ ਵੀ ਪੜੀ ਜਾਣੀ ਹੈ। ਇਹਦਾ ਮਤਲਬ ਸਤਿਗੁਰੂ ਨੇ ਸਾਡੇ ਕਲਚਰ ਵਿੱਚ ਵੀ ਖੁਸ਼ੀ ਤੇ ਗਮੀ ਨੂੰ, ਜਨਮ ਤੇ ਮੌਤ ਨੂੰ, ਹਰਖ ਤੇ ਸੋਗ ਨੂੰ, ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਦਿਖਾ ਦਿੱਤਾ। ਪਰਤ ਕੇ ਅਸੀਂ ਰਾਮਕਲੀ ਰਾਗ ਪੜ੍ਹਨੇ। ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦਰਜ ਕੀਤਾ ਹੈ, 40 ਪੌੜੀਆਂ ਆਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਨੇ। ਆਨੰਦ ਸਾਹਿਬ ਸੰਪੂਰਨ ਹੋਇਆ ਤੇ ਬਾਬਾ ਸੁੰਦਰ ਜੀ ਦਾ ਉਚਾਰਨ ਕੀਤਾ ਹੋਇਆ ਰਾਮਕਲੀ ਸੱਦ ਆ ਗਿਆ। ਮੈਂ ਸਿਰਫ ਸੰਖੇਪ ਵਿੱਚ, ਪਹਿਲਾਂ ਆਨੰਦ ਸਾਹਿਬ 40 ਪੌੜੀਆਂ ਗੁਰੂ ਅਮਰਦਾਸ ਜੀ ਦਾ, 6 ਪੌੜੀਆਂ ਬਾਬਾ ਸੁੰਦਰ ਜੀ ਦੀਆਂ ਸੱਦ ਦੀਆਂ, ਤੇ ਉਸ ਤੋਂ ਅਗਲਾ ਸ਼ਬਦ ਏ ਗੁਰੂ ਅਰਜੁਨ ਦੇਵ ਜੀ ਦਾ ਕਿ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਪਹਿਲਾਂ ਆਨੰਦ ਤੇ ਆਨੰਦ ਤੋਂ ਬਾਅਦ ਸੱਦ, ਇਹਦਾ ਭਾਵ ਇਹ ਸੀ ਆਨੰਦ ਵਿੱਚ ਰਹਿਣ ਵਾਲਿਆ ਮੌਤ ਦਾ ਸੱਦਾ ਨਾ ਭੁੱਲ ਜਾਈ, ਤੇ ਜਿਸ ਦਿਨ ਤੇਰੇ ਘਰ ਮੌਤ ਫੇਰਾ ਪਾਏ ਉਦਨ ਆਨੰਦ ਨੂੰ ਨਾ ਭੁੱਲ ਜਾਈ। ਆਨੰਦ ਨੂੰ ਤੇ ਸੱਦ ਨੂੰ ਇਕੱਠਿਆਂ ਰੱਖ ਦਿੱਤਾ ਕਿ ਆਨੰਦ ਵਿੱਚ ਸੱਦੜੇ ਨਾ ਭੁੱਲ ਜਾਈ, ਤੇ ਜਿੱਦਨ ਸੱਦੇ ਪੈ ਜਾਣ ਉਦਨ ਰੱਬ ਨੂੰ ਉਲਾਮੇ ਨਾ ਦਈ, ਭਾਵੇਂ ਜਵਾਨ ਪੁੱਤਰ ਵੀ ਮਰ ਜਾਏ ਪਰ ਉਹਦੀ ਅਰਦਾਸ ਤੋਂ ਪਹਿਲਾਂ ਜ਼ਬਾਨ ਤੋਂ ਪੜੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੇਰੇ ਸਤਿਗੁਰੂ ਨੇ ਸਾਡੇ ਕਲਚਰ ਨਾਲ ਜੁੜੇ ਹੋਏ ਸ਼ਬਦ, ਸਾਡੇ ਸੱਭਿਆਚਾਰ ਨਾਲ ਜੁੜੇ ਹੋਏ ਕੁਝ ਕੁ ਰਸਮਾਂ ਤੇ ਰਿਵਾਜ, ਉਹਨਾਂ ਰਾਹੀਂ ਵੀ ਸਾਨੂੰ ਇੱਕ ਓੰਕਾਰ ਨਾਲ ਜੋੜਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਹੋਲੀ ਦਾ ਸੰਬੰਧ ਹਿੰਦੁਸਤਾਨ ਦੇ ਨਾਲ ਬਹੁਤ ਪੁਰਾਤਨ ਹੈ। ਇੱਕ ਇਹਦੇ ਨਾਲ ਘਟਨਾ ਬਹੁਤ ਜੁੜੀ ਹੈ, ਉਸ ਘਟਨਾ ਦਾ ਜ਼ਿਕਰ ਕਰਨ ਤੋਂ ਬਿਨਾਂ ਇਸ ਖਰੂਦ ਮਚਾਉਣ ਵਾਲੀ ਖੇਡ ਵਾਲੇ ਪਾਸੇ ਤੁਰਿਆ ਨਹੀਂ ਜਾ ਸਕੇਗਾ। ਹਿੰਦੂ ਮਿਥਿਹਾਸ ਇਹ ਗੱਲ ਕਹਿੰਦਾ ਹੈ ਕਿ ਖਰਨਾਕਸ਼ ਨੇ ਭਗਤੀ ਕਰਕੇ ਇੱਕ ਵਰ ਲਿਆ ਸੀ ਕਿ ਮੈਨੂੰ ਕਦੀ ਵੀ ਮੌਤ ਨਾ ਆਵੇ। ਮੈਂ ਕੇਵਲ ਬਾਣੀ ਤੋਂ ਆਧਾਰਿਤ, ਬਾਹਰੋਂ ਕੋਈ ਕਾਲੀ ਕਹਾਣੀ, ਕੋਈ ਗਾਥਾ, ਕੋਈ ਹੋਰ ਬਾਹਰ ਦੀ ਕੋਈ ਚੀਜ਼ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਹਿਲਾਦ ਨੂੰ ਬਾਪ ਨੇ ਇੱਕ ਦਬਾ ਪਾਇਆ, ਚਾਰ ਚੁਫੇਰੇ ਉਹਨੇ ਕਹਿ ਦਿੱਤਾ ਮੇਰੇ ਨਾਮ ਦਾ ਚਰਚਾ ਹੋਵੇ, ਮੌਤ ਮੈਨੂੰ ਕਦੀ ਨਹੀਂ ਆਉਣੀ, ਰੱਬ ਦੀ ਖੇਡ ਏ। ਹੰਕਾਰੀ ਬਾਪ ਦੇ ਘਰ ਇੱਕ ਪੁੱਤਰ ਪੈਦਾ ਹੋ ਗਿਆ, ਤੇ ਭਾਈ ਗੁਰਦਾਸ ਕਹਿੰਦੇ ਨੇ ਕੱਲਰ ਵਿੱਚ ਲੋਕ ਬੀਜ ਪਾਣ ਤੇ ਫਸਲ ਨਹੀਂ ਨਿਕਲਦੀ, ਰੱਬ ਦੀ ਅਸਚਰਜ ਖੇਡ ਉਹਨੇ ਖਰਨਾਕਸ਼ ਵਰਗੇ ਕਲਰ ਵਿੱਚ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ। ਹੈ ਕਲਰ ਸੀ, ਕਮਲ ਦਾ ਫੁੱਲ ਪੈਦਾ ਹੋ ਗਿਆ। ਜਿਸ ਦਿਨ ਉਸ ਬੱਚੇ ਨੇ ਸੁਰਤ ਸੰਭਾਲੀ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਕਿ ਹਰਨਾਕਸ਼ ਹੀ ਸਭ ਕੁਝ ਹੈ, ਜਲੇ ਹਰਨਾਕਸ਼ ਥਲੇ ਹਰਨਾਕਸ਼। ਉਸ ਬੱਚੇ ਦੀ ਆਤਮਾ ਵਿੱਚੋਂ ਇੱਕ ਆਵਾਜ਼ ਆਈ, ਭਾਵੇਂ ਮੈਨੂੰ ਇੰਨਾ ਜਨਮ ਦਿੱਤਾ ਪਰ ਹਕੀਕਤ ਵਿੱਚ ਮੇਰਾ ਬਾਪ ਝੂਠ ਬੋਲਦਾ ਹੈ, ਉਸ ਰਾਮ ਤੋਂ ਬਿਨਾਂ ਪ੍ਰਭੂ ਤੋਂ ਬਿਨਾਂ ਦੂਜਾ ਕੋਈ ਹੈ ਹੀ। ਪਿਆਰਿਓ, ਜਦੋਂ ਅੰਦਰ ਸੱਚ ਪੈਦਾ ਹੋ ਜਾਏ, ਜਿਸ ਅੰਦਰ ਸੱਚ ਦੀ ਚਿੰਗ ਬਲ ਪਏ, ਉਹ ਕਦੀ ਰਿਸ਼ਤੇਦਾਰੀ ਤੇ ਖੂਨ ਦੇ ਨਾਤੇ ਨਹੀਂ ਦੇਖਦਾ। ਸੱਚ ਬੋਲਣ ਵਾਲਾ ਕੇਵਲ ਰੱਬ ਨੂੰ ਸਾਹਮਣੇ ਰੱਖ ਕੇ ਚੱਲਦਾ, ਨਾ ਕਿ ਆਪਣੇ ਸੰਸਾਰ ਦਾ ਨੱਕ ਨਮੂਜ। ਪੁੱਤਰ ਨੇ ਇੱਕ ਆਵਾਜ਼ ਦਿੱਤੀ, ਮੇਰਾ ਬਾਪ ਝੂਠ ਬੋਲਦਾ ਹੈ, ਇਹ ਸੱਚ ਨਹੀਂ ਹੋ ਸਕਦਾ। ਤ੍ਰੈ ਕਾਲ ਜੇ ਸੱਚ ਹੈ ਤੇ ਕੇਵਲ ਇੱਕ ਪਰਿਪੂਰਨ ਪਰਮੇਸ਼ਰ। ਇਸ ਦੇ ਫਿਰ ਦੋ ਉਸਤਾਦ ਮੁਕਰਰ ਕੀਤੇ, ਸੱਚ ਨੂੰ ਵਰਗ ਲਾਣ ਦਾ ਯਤਨ ਕੀਤਾ ਗਿਆ। ਉਹ ਦੋ ਉਸਤਾਦ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਹੈ, ਇੱਕ ਹੈ ਸੰਡਾ ਤੇ ਦੂਜਾ ਹੈ ਮਰਕਾ। ਵੈਸੇ ਉਹਦਾ ਨਾਮ ਸੀ ਅਮਰਕ, ਸੰਡਾ ਤੇ ਅਮਰਕ ਦੋ ਉਸਤਾਦ ਉਹਨਾਂ ਨੇ ਮੁਕਰਰ ਕੀਤੇ ਕਿ ਇਸ ਬੱਚੇ ਨੂੰ ਇੱਕ ਗੱਲ ਸਮਝਾ ਦਿਓ ਕਿ ਤੂੰ ਆਪਣੀ ਜ਼ਬਾਨ ਤੇ ਰਾਮ ਨਹੀਂ, ਕੇਵਲ ਖਰਨਾਕ ਸ਼ਬਦ ਹੀ ਰਟਨਾ ਹੈ। ਜਦੋਂ ਦੋਨੋਂ ਉਸਤਾਦ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਲਗਾਏ, ਇੱਕ ਵਿਦਿਆਰਥੀ ਕਲਾਸ ਵਿੱਚ ਪੜ੍ਹਾਉਣ ਵਾਲੇ ਉਸਤਾਦ ਦੋ ਨਿੱਕੇ ਨਿੱਕੇ ਨਿਆਣੇ ਬੈਠੇ, ਇੱਕੋ ਦਮ ਆਵਾਜ਼ ਆਈ, ਜਲੇ ਖਰਨਾਕਸ਼ ਥਲੇ ਖਰਨਾਕਸ਼। ਤੇ ਪ੍ਰਹਿਲਾਦ ਨੇ ਤਾੜੀ ਮਾਰੀ, ਜਦੋਂ ਉੱਚੀ ਸਾਰੀ ਤਾਲ ਮਾਰਿਆ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਜ਼ੋਰ ਦੀ ਤਾੜੀ ਮਾਰ ਕੇ ਖਸਿਆ, ਬੱਚੇ ਚੁੱਪ ਹੋ ਗਏ, ਧਿਆਨ ਪ੍ਰਹਿਲਾਦ ਵੱਲ ਗਿਆ ਤੇ ਤਾੜੀ ਮਾਰ ਕੇ ਕਹਿੰਦਾ, ਨਹੀਂ, ਮੇਰਾ ਬਾਪ ਕੂੜ ਬੋਲਦਾ ਹੈ, ਜਲੇ ਖਰੀ ਥਲੇ ਖਰੀ ਹੈ, ਜਲੇ ਰਾਮ ਥਲੇ ਰਾਮ ਹੈ। ਸੰਡਾ ਅਮਰਕ ਨੇ ਪੂਰਾ ਯਤਨ ਲਾਇਆ, ਹੋਇਆ ਕਿ ਜਿਸ ਦਿਨ ਉਸਤਾਦ ਪੜ੍ਹਾਉਣਾ ਸ਼ੁਰੂ ਕੀਤਾ, ਨਾਲ ਪ੍ਰਹਿਲਾਦ ਨੇ ਉੱਚੀ ਆਵਾਜ਼ ਵਿੱਚ ਰਾਮ ਰਾਮ ਪੁਕਾਰਿਆ ਤੇ ਜਿਤਨੇ ਬੱਚੇ ਸਕੂਲ ਵਿੱਚ ਸਨ ਜਾਂ ਕਲਾਸ ਵਿੱਚ ਸਨ ਜਾਂ ਪੜ੍ਹਨ ਵਾਲੀ ਥਾਂ ਵੀ ਸਨ, ਉਹ ਸਾਰੇ ਦੇ ਸਾਰੇ ਬੱਚੇ ਪ੍ਰਹਿਲਾਦ ਦੇ ਪਿੱਛੇ ਰਾਮ ਰਾਮ ਕਰਨ ਲੱਗੇ। ਸੰਡਾ ਤੇ ਅਮਰਕ ਦੀ ਪੇਸ਼ੀ ਹੋਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਕਸ਼ ਨੇ ਪੁੱਛਿਆ ਕਿ ਅੱਜ ਦੀ ਰਿਪੋਰਟ ਕੀ ਹੈ, ਨੀਵੀਂ ਪਾ ਗਏ। ਕਹਿਣ ਲੱਗੇ, ਪ੍ਰਹਿਲਾਦ ਮੰਨਿਆ ਨਹੀਂ। ਉੱਤਰ ਦਿੱਤਾ, ਕੇਵਲ ਤੂੰ ਇੱਕ ਨੂੰ ਮਨਾਉਣ ਦੀ ਗੱਲ ਕਰਦਾ ਸੈ, ਜਿਨ੍ਹਾਂ ਬੱਚਿਆਂ ਨੇ ਅੱਜ ਤੀਕਰਾ ਰਾਮ ਨਹੀਂ ਸੀ ਸੁਣਿਆ, ਤੇਰੇ ਪੁੱਤਰ ਨੇ ਤਾੜੀਆਂ ਮਾਰ ਕੇ ਉਹਨਾਂ ਦੇ ਕੰਨਾਂ ਵਿੱਚ ਵੀ ਰਾਮ ਪਾ ਦਿੱਤਾ, ਤੂੰ ਇੱਕ ਨੂੰ ਹਟਾਉਣਾ ਚਾਹੁੰਦਾ, ਇੱਥੇ ਸਾਰੇ ਬੱਚੇ ਰਾਮ ਰਾਮ ਪਏ ਬੋਲਦੇ। ਚੁੱਪ ਕਰਕੇ ਚਲੇ ਗਏ। ਚੇਤੇ ਰੱਖਿਓ, ਸੱਚ ਕਦੀ ਵੀ ਵਿਦਵਾਨਾਂ ਦੀ ਗੁੰਝਲਦਾਰ ਛੱਲੱਛੇਦਾਰ ਸ਼ਬਦਾਵਲੀ ਵਿੱਚ ਠੱਗਿਆ ਨਹੀਂ ਜਾ ਸਕਦਾ। ਉਸਤਾਦ ਕਦੀ ਨਹੀਂ ਠੱਗ ਸਕਦਾ ਸੱਚ ਬੋਲਣ ਵਾਲੇ ਨੂੰ। ਹਰਨਾਕਸ਼ ਘਰ ਆਇਆ, ਘਰ ਵਾਲੀ ਨੂੰ ਇੱਕ ਗੱਲ ਕਹੀ ਕਿ ਤੂੰ ਆਪਣੇ ਦੁੱਧ ਦਾ ਵਾਸਤਾ ਪਾ, ਦੇਖ ਹੋਰ ਕੋਈ ਕਹਿੰਦਾ ਮੈਂ ਬੱਚੇ ਨੂੰ ਕਤਲ ਕਰ ਦਿੰਦਾ, ਮੇਰੇ ਘਰ ਦਾ ਬੱਚਾ ਮੇਰਾ ਜਾਇਆ ਪੁੱਤਰ ਮੇਰੇ ਵਿਰੁੱਧ ਬਾਗੀ ਹੋ ਕੇ ਬੋਲੇ। ਕਹਿਣ ਲੱਗੀ, ਤੂੰ ਕਹਿੰਦਾ ਦੁੱਧ ਦਾ ਵਾਸਤਾ ਪਾ, ਕਿਤੇ ਨੂੰ ਸਮਝ ਪੈ ਜਾਏ। ਆਇਆ ਪ੍ਰਹਿਲਾਦ, ਮਾਂ ਨੇ ਗੋਦ ਵਿੱਚ ਬਿਠਾ ਕੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੂਜੀ ਸੀ ਇਹਦੇ ਤੇ ਇਹ ਤਰੀਕਾ ਇਹ ਯਤਨ, ਕਿਤੇ ਮੰਨ ਜਾਏ। ਕਹਿਣ ਲੱਗੀ, ਮੇਰੇ ਦੁੱਧ ਦਾ ਵਾਸਤਾ, ਮੈਂ ਤੈਨੂੰ ਆਪਣੀ ਕੁੱਖ ਵਿੱਚ ਜਨਮ ਦਿੱਤਾ ਹੈ, ਮੈਂ ਆਪਣੇ ਸਾਹਾਂ ਵਿੱਚ ਤੈਨੂੰ ਸਾਹ ਦਿੱਤੇ ਨੇ, ਮੈਂ ਆਪਣੀ ਖੁਰਾਕ ਵਿੱਚ ਤੈਨੂੰ ਖੁਰਾਕ ਦਿੱਤੀ ਏ, ਮੇਰੀ ਇੱਕ ਗੱਲ ਮੰਨ, ਤੇਰੇ ਬਾਪ ਨੇ ਸਾਰੀ ਧਰਤੀ ਵਸ ਵਿੱਚ ਕੀਤੀ, ਇੱਥੇ ਹਰ ਬੰਦਾ ਉਹਦੀ ਈਨ ਮੰਨੀ ਬੈਠਾ, ਉਹਦੇ ਜਾਪ ਉਹਦਾ ਰਟਨ ਚੱਲ ਰਿਹਾ ਹੈ। ਬੇਟਾ, ਤੂੰ ਬਾਪ ਤੋਂ ਆਕੀ ਨਾ ਹੋ, ਆਪਣੀ ਜ਼ਬਾਨ ਤੇ ਬਾਪੂ ਦਾ ਨਾਮ ਰੱਖ। ਕਹਿਣ ਲੱਗੇ, ਮਾਂ, ਮੈਨੂੰ ਦੁੱਧ ਮਾਫ ਕਰ ਦੇਈਂ, ਮੇਰੇ ਰੋਮ ਰੋਮ ਵਿੱਚ ਕੇਵਲ ਰਾਮ ਰਚ ਗਿਆ ਹੈ। ਸੱਚ ਜਾਣੀ, ਜੇ ਤੂੰ ਮੈਨੂੰ ਦੁੱਧ ਪਿਆ ਕੇ ਕੂੜ ਵਾਲੇ ਪਾਸੇ ਤੋਰਨਾ ਚਾਹੁੰਦੀ ਏ, ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ। ਛੋਟੇ ਜਿਹੇ ਬਾਲ ਕੁੱਤੇ ਮਾਂ ਦੇ ਤਰਲੇ ਕੋਈ ਨਾ ਅਸਰ ਕੀਤੇ। ਹੁਣ ਤੀਸਰੀ ਇਹਨਾਂ ਦੀ ਮੀਟਿੰਗ ਹੋਈ, ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ। ਕਹਿੰਦੇ ਨੇ, ਦੁਸ਼ਟ ਸਭਾ ਇਕੱਠੀ ਹੋਈ, ਉਹਨਾਂ ਨੇ ਕਿਹਾ, ਹੁਣ ਪ੍ਰਹਿਲਾਦ ਨੂੰ ਕੇਵਲ ਕਤਲ ਕੀਤਾ ਜਾਏ, ਹੋਰ ਕੋਈ ਤਰੀਕਾ ਨਹੀਂ। ਅਸੀਂ ਪੜ੍ਹਦੇ ਹਾਂ ਕਿ ਪ੍ਰਹਿਲਾਦ ਨੂੰ ਤੱਤੇ ਥੰਮ ਨਾ ਲਾਇਆ, ਪਰ ਗੁਰੂ ਗ੍ਰੰਥ ਸਾਹਿਬ ਨੇ ਤਿੰਨ ਤਰ੍ਹਾਂ ਦੇ ਪਹਿਲਾਂ ਜਿਹੜੇ ਤਸ਼ੱਦਦ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਕਹਿਣ ਲੱਗੇ, ਪਹਿਲਾਂ ਪ੍ਰਹਿਲਾਦ ਨੂੰ ਪਹਾੜ ਤੋਂ ਸੱਟਿਆ ਗਿਆ ਤੇ ਖਾਈ ਵਿੱਚ ਗੋਦ ਵੀ ਡਿੱਗਾ, ਮਾਨੋ ਜਿਵੇਂ ਮਾਂ ਦੀ ਗੋਦ ਨੇ ਬੱਚੇ ਨੂੰ ਆਪਣੇ ਵਿੱਚ ਸਮੇਟ ਲਿਆ ਹੋਵੇ। ਪਰਤ ਕੇ ਰੁੱਖ ਤੋਂ ਥੱਲੇ ਸੱਟਿਆ, ਰੁੱਖ ਨੇ ਆਪਣੀ ਜਿਰਾਨ ਦਿਖਾਈ ਕਿਉਂਕਿ ਰੁੱਖ ਦਰਵੇਸ਼ ਹੈ, ਉਹਨੇ ਵੀ ਸੱਟ ਨਾ ਲੱਗਣ ਦਿੱਤੀ। ਤੀਜਾ ਤਸ਼ੱਦਦ ਕੀਤਾ, ਵਗਦੇ ਹੋਏ ਪਾਣੀ ਵੀ ਸਤਿਆ, ਪਾਣੀ ਵੀ ਬੱਚੇ ਨੂੰ ਡੋਬ ਨਾ ਸਕਿਆ। ਤੇ ਤੀਜਾ ਚੌਥਾ ਹੀਲਾ ਸੀ ਕਿ ਖੋਲਕਾ ਜਿਹਨੂੰ ਇਹ ਵਰ ਮਿਲਿਆ ਸੀ ਕਿ ਤੈਨੂੰ ਕਦੀ ਵੀ ਅੱਗ ਨਹੀਂ ਸਾੜ ਸਕਦੀ, ਪ੍ਰਹਿਲਾਦ ਆਪਣੇ ਭਤੀਜੇ ਨੂੰ ਗੋਦੀ ਵਿਚ ਲੈ ਕੇ ਬੈਠੀ। ਕਦੀ ਹਿੰਦੂ ਮਥਿਓਲੋਜੀ ਪੜ੍ਹੀ, ਉਹਦੇ ਅਨੁਸਾਰ ਖੋਲਕਾ ਕੋਲ ਇੱਕ ਛੋਟੀ ਜਿਹੀ ਉਪਰ ਲੈਣ ਵਾਸਤੇ ਕੰਬਲੀ ਸੀ, ਇਉਂ ਕਹਿ ਲੋ ਕਿ ਛੋਟੀ ਜਿਹੀ ਫੁਲਕਾਰੀ ਸੀ। ਜੇ ਉਹ ਫੁਲਕਾਰੀ ਲੈ ਕੇ ਅੱਗ ਵਿਚ ਬੈਠਦੀ ਏ ਤੇ ਅੱਗ ਉਹਦੇ ਤੇ ਅਸਰ ਨਹੀਂ ਕਰਦੀ। ਪ੍ਰਹਿਲਾਦ ਖੋਲਕਾ ਦੀ ਗੋਦ ਵਿਚ ਹੈ, ਆਪਣੇ ਆਪ ਨੂੰ ਫੁਲਕਾਰੀ ਨਾਲ ਖੋਲਕਾ ਨੇ ਢਕਿਆ। ਪਰਮੇਸ਼ਵਰ ਦੀ ਇਹੋ ਜਿਹੀ ਖੇਡ ਵਰਤੀ, ਅੱਗ ਲੱਗੀ ਜਦੋਂ ਤੇਜ਼ ਹਵਾ ਆਈ, ਹਵਾ ਦੇ ਇੱਕ ਬੁੱਲੇ ਨੇ ਉਹ ਨਿੱਕੀ ਜੀ ਜਿਹੜੀ ਫੁਲਕਾਰੀ ਸੀ ਖੋਲਕਾ ਤੋਂ ਉਤਾਰ ਕੇ ਪ੍ਰਹਿਲਾਦ ਦੇ ਸਰੀਰ ਨੂੰ ਢੱਕ ਦਿੱਤਾ। ਬਲਦੀ ਹੋਈ ਅੱਗ ਵਿਚ ਖੋਲਕਾ ਤੇ ਸੜ ਕੇ ਸਵਾਹ ਹੋ ਗਈ, ਪਰ ਸੱਚ ਬੋਲਣ ਵਾਲਾ ਪ੍ਰਹਿਲਾਦ ਫਿਰ ਬਚ ਗਿਆ। ਚੇਤੇ ਰੱਖਿਓ ਹੋਲਾ ਮਹੱਲਾ ਗੁਰੂ ਨੇ ਕਿਉਂ ਕੱਢਿਆ। ਅੱਜ ਖੜਕ ਵਾਲਾ ਦਿਨ ਹੈ, ਹੋਲਾ ਮਹੱਲਾ ਉਸ ਦਿਨ ਰੱਬ ਨੇ ਵੀ ਕਿਰਪਾਨ ਪਕੜੀ ਸੀ। ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ, ਕਹਿੰਦੇ ਨੇ ਜਦੋਂ ਅੱਗ ਵਿਚੋਂ ਪ੍ਰਹਿਲਾਦ ਬਚ ਗਿਆ ਤੇ ਬਾਪ ਨੇ ਆਪਣੀ ਕਿਰਪਾਨ ਨੂੰ ਹੱਥ ਪਾਇਆ, ਪਰ ਰੱਬ ਦੀ ਕਿਰਪਾਨ ਉਹਦੇ ਨਖੁਨ ਸਨ। ਬਾਪ ਨੇ ਕਿਰਪਾਨ ਕੱਢ ਕੇ ਤਿੱਖੀ ਉੱਚੀ ਸਰੀ ਬੋਲ ਕੇ ਕਿਹਾ, ਕੌਣ ਹੈ ਜਿਹੜਾ ਤੈਨੂੰ ਪਾਣੀ ਵਿੱਚ, ਪਹਾੜ ਤੋਂ, ਰੁੱਖ ਤੋਂ, ਅੱਗ ਤੋਂ ਬਚਾਉਂਦਾ ਹੈ? ਬੋਲ। ਜਦੋਂ ਬੱਚੇ ਵੱਲ ਕਿਰਪਾਨ ਕੀਤੀ, ਪਿੱਛੋਂ ਆਵਾਜ਼ ਆਈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਇਹਦਾ ਜਵਾਬ ਇਹ ਨਹੀਂ ਦੇਗਾ, ਆ ਮੈਂ ਤੈਨੂੰ ਦੱਸਾਂ ਇਹਨੂੰ ਬਚਾਉਣ ਵਾਲਾ ਕੌਣ ਹੈ। ਪਿੱਛੇ ਝਾਤੀ ਮਾਰੀ, ਪਰਮਾਤਮਾ ਨਰਸਿੰਘ ਦਾ ਰੂਪ ਬਣ ਕੇ ਆਇਆ, ਉਹਨੇ ਆਪਣੇ ਨੋਵਾਂ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ। ਇਹਦਾ ਮਤਲਬ ਉਸ ਦਿਨ ਰੱਬ ਨੇ ਇੱਕ ਗੱਲ ਕਹੀ ਕਿ ਜੇ ਦੁਸ਼ਮਣ ਅੱਤ ਕਰ ਦੇਵੇ ਤੇ ਚੇਤੇ ਰੱਖੋ ਉਹਦਾ ਧਰਤੀ ਉੱਤੇ ਜੀਣਾ ਕੌਮਾਂ ਲਈ, ਮਨੁੱਖਤਾ ਲਈ, ਸਮਾਜ ਲਈ ਦੁਖਦਾਈ ਹੈ। ਇਹੋ ਜੇ ਹਰਨਾਕਸ਼ ਨੂੰ ਨੋਵਾਂ ਨਾਲ ਚੀਰ ਕੇ ਰੱਖ ਦੇਣਾ ਚਾਹੀਦਾ ਹੈ। ਤੇ ਮੇਰੇ ਗੁਰੂ ਨੇ ਕਿਹਾ, ਜੇ ਰੱਬ ਹਰਨਾਕਸ਼ ਨੂੰ ਨੋਂ ਨਾਲ ਚੀਰ ਸਕਦਾ ਹੈ ਤੇ ਜਿੱਦਣ ਜ਼ੁਲਮ ਦੀ ਇੰਤਹਾ ਹੋ ਜਾਏ ਉਦਨ ਰੰਗ ਸੱਟਣ ਦੀ ਥਾਂ ਖਾਲਸਾ ਖਾਲ ਖੂਨ ਦੀ ਖੋਲੀ ਖੇਡੇਗਾ, ਉਦਨ ਸ਼ਸਤਰ ਪਕੜੇ। ਗੁਰੂ ਗ੍ਰੰਥ ਸਾਹਿਬ ਦੀ ਇੱਕ ਸ਼ਬਦ ਹੈ, ਉਹ ਮੈਂ ਆਪ ਨੂੰ ਸਾਂਝਾ ਕਰਨਾ ਹੈ। ਸ਼ਬਦ ਆਰੰਭ ਹੁੰਦਾ ਹੈ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਗੀ ਪਚਹਾਰੇ, ਰਾਮ ਕਹੇ ਕਰ ਤਾਲ ਬਜਾਵੇ, ਚਟੀਆਂ ਸਬੈ ਬਿਗਾਰੇ। ਅਰਥ ਪਹਿਲਾਂ ਮੈਂ ਕਰ ਦਿੱਤੇ, ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਗੀ ਪਚਹਾਰੇ, ਰਾਮ ਕਹੇ ਕਰ ਤਾਲ ਬਜਾਵੇ, ਚਟੀਆਂ ਸਬੈ ਬਿਗਾਰੇ। ਰਾਮ ਨਾਮ ਜਪਵੋ ਕਰੇ, ਹਿਰਦੈ ਹਰ ਜੀ ਕੋ ਸਿਮਰਨ ਕਰੇ। ਕਿੰਨੀ ਹਿਰਦੇ ਦੇ ਵਿਚ ਨਾਮ ਚੱਲਦਾ ਹੈ। ਅੱਗੇ ਸ਼ਬਦ ਹੈ, ਬਸੁਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ। ਪਹਿਲਾਂ ਉਸਤਾਦ ਆਏ, ਹੁਣ ਸਾਹਮਣੇ ਮਾਂ ਆਈ, ਬਿਨਤੀ ਕਰੇ ਪਟਰਾਨੀ। ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋ ਔਰੈ ਠਾਨੀ। ਤੀਜੀ ਜੁਗਤ ਵਰਤੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੇਰ ਤਾਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇ। ਕਈ ਵਾਰੀ ਅਸੀਂ ਕਹਿ ਦਿੰਨੇ ਆ ਵੀ ਦੇਖੋ ਜੀ, ਇਹ ਕਿਵੇਂ ਅੱਗ ਨਾ ਸਾੜ ਸਕੀ, ਕਿਵੇਂ ਪਾਣੀ ਨਾ ਸਾੜ ਸਕਿਆ। ਇੱਕ ਗੱਲ ਕਦੀ ਭੁੱਲਿਓ ਨਾ, ਜੋ ਕੁਝ ਵੀ ਰੱਬ ਨੇ ਤਤ ਸਿਰਜੇ ਨੇ, ਬਸ ਇਹਦਾ ਇੱਕੋ ਉੱਤਰ ਏ। ਆਸਾ ਕੀ ਵਾਰ ਦਾ ਇੱਕ ਸਲੋਕ ਪੜ ਲਿਆ, ਜੇ ਭੈ ਵਿਚ ਪਵਨ ਵਹਿ ਸਦਵਾਓ, ਭੈ ਵਿਚ ਚੱਲੈ ਲੱਖ ਦਰਿਆਓ, ਭੈ ਵਿਚ ਅਗਨ ਕੱਢੈ ਵਿਗਾਰ, ਭੈ ਵਿਚ ਧਰਤੀ ਦੱਬੀ ਪਹਾੜ। ਜਿਹੜਾ ਬੱਦਲ ਚਮਕਦਾ ਗਰਜਦਾ ਹੈ, ਇਹਨੂੰ ਵੀ ਬਾਬਾ ਜੀ ਨੇ ਕਿਹਾ, ਭੈ ਵਿਚ ਇੰਦ ਫਿਰੈ ਸਿਰ ਪਹਾੜ। ਪਿਆਰਿਓ ਕੱਲੇ ਇਹ ਨਹੀਂ, ਹਜ਼ੂਰ ਨੇ ਕਿਹਾ, ਭੈ ਵਿਚ ਸੂਰਜ, ਭੈ ਵਿਚ ਚੰਦ, ਜਿਸ ਬਾਪੂ ਦੇ ਹੁਕਮ ਵਿਚ ਪੌਣ, ਪਾਣੀ, ਅੱਗ, ਸੂਰਜ ਸਾਰੇ ਚੱਲਦੇ ਨੇ। ਤੇ ਜਿੱਦਣ ਉਹਦੇ ਬੱਚੇ ਨੂੰ ਇਹਨਾਂ ਤੱਤਾਂ ਨਾਲ ਕੋਈ ਖਤਮ ਕਰਨਾ ਚਾਹੇ, ਤੇ ਸੱਚ ਜਾਣੋ, ਉਹ ਪਰਮਾਤਮਾ ਆਪਣੇ ਪੁੱਤਰ ਨੂੰ ਬਚਾਉਣ ਲਈ ਤੱਤਾਂ ਦੇ ਸੁਭਾਅ ਵੀ ਬਦਲ ਦਿੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਕਹਿੰਦੇ ਨੇ ਉਸ ਵੇਲੇ ਫਿਰ ਇੱਕ ਖੇਡ ਵਾਪਰੀ, ਕਾਂਡ ਖੜਗ ਕਿਰਪਾਨ ਕੱਢੀ ਹਰਨਾਕਸ਼ ਨੇ। ਮੈਂ ਤਾਂ ਅਰਜ਼ ਕਰ ਰਿਹਾ ਪਿਆਰਿਓ, ਸ਼ਸਤਰ ਸਟਾਣ ਲਈ ਕੇਵਲ ਚਰਖੇ ਦੀਆਂ ਤੰਦਾਂ ਨਹੀਂ, ਸ਼ਸਤਰ ਸਟਾਣ ਵਾਸਤੇ ਇੱਥੇ ਵੀ ਪ੍ਰਿਥਵੀ ਮਜ਼ਾਇਲ ਬਣਾਉਣ ਦੀ ਲੋੜ ਪਈ ਹੈ। ਸ਼ਸਤਰ ਸਟਾਣ ਵਾਸਤੇ ਇੱਥੇ ਵੀ ਬਰਫੀਲੀਆਂ ਚੋਟੀਆਂ ਉੱਤੇ ਲੈ ਕੇ ਮਸ਼ੀਨ ਗੰਨਾਂ ਬੈਠੇ ਨੇ ਕਿਉਂਕਿ ਤਾਕਤ ਵਾਲੇ ਦੀ ਤਾਕਤ ਨੂੰ ਖਤਮ ਹੀ ਤਾਕਤ ਨਾਲ ਕੀਤਾ ਜਾ ਸਕਦਾ ਹੈ। ਉਸ ਵੇਲੇ ਉਹਨੇ ਤਲਵਾਰ ਕੱਢੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਾੜ ਖੜਕ ਕਾਲ ਭੈ ਕੋਪਿਓ ਹਰਨਾਕਸ਼ ਮੋਏ ਬਤਾਓ ਜੋ ਤੋਏ ਰੱਖ ਹੈ ਉਹ ਦੱਸ ਕੌਣ ਤੈਨੂੰ ਬਚਾਉਣ ਵਾਲਾ। ਹੁਣ ਪ੍ਰਹਿਲਾਦ ਨੀ ਬੋਲਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੀਤ ਪਿਤੰਬਰ ਤੇ ਭਵਨ ਧਨੀ ਥੰਮ ਮੈਂ ਹਰ ਪੱਖ। ਰੱਬ ਬੋਲ ਕੇ ਕਹਿੰਦਾ ਇਹਦੇ ਤੋਂ ਨਹੀਂ, ਮੇਰੇ ਵੱਲ ਝਾਤੀ ਮਾਰ, ਇਹਨੂੰ ਬਚਾਉਣ ਵਾਲਾ ਕੌਣ ਹੈ। ਜਦੋਂ ਝਾਤੀ ਮਾਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਜਿਨ ਨਖੇ ਬਿਦਾਰਿਓ ਸੁਰ ਨਰ ਕੀਏ ਸਨਾਥਾ, ਆਪਣੇ ਤੇਜ ਨੋਵਾਂ ਦੇ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ। ਇਹਦਾ ਮਤਲਬ ਕਿ ਜ਼ਾਲਮ ਨੂੰ ਚੀਰਨ ਲਈ ਭਾਵੇਂ ਤਲਵਾਰ ਚੁੱਕਣੀ ਪਏ, ਭਾਵੇਂ ਬੰਦੂਕ ਚੁੱਕਣੀ ਪਏ ਤੇ ਭਾਵੇਂ ਰੱਬ ਨੂੰ ਵੀ ਨੌ ਵਰਤਨੇ ਪਏ, ਕਿਉਂਕਿ ਜ਼ਾਲਮ ਸ਼ਸਤਰ ਤੋਂ ਬਿਨਾਂ ਕਦੀ ਕਾਬੂ ਆ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨਬਜ਼ ਨੂੰ ਪਕੜਿਆ। ਅਸੀਂ ਆਉਣਾ ਹੋਲੇ ਮਹੱਲੇ ਤੇ ਵੇ, ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਸੀ। ਗੁਰੂ ਅਰਜੁਨ ਸਾਹਿਬ ਨੇ ਬਾਣੀ ਦਰਜ ਕੀਤੀ ਉਸ ਵੇਲੇ ਵੀ ਮਨਾਇਆ ਜਾਂਦਾ ਹੈ। ਮੇਰੇ ਹਜ਼ੂਰ ਦੇਖਦੇ ਨੇ ਅਸਲ ਵਿੱਚ ਹੋਲੀ ਸੀ ਬਦੀ ਉੱਤੇ ਸੱਚ ਦੀ ਜਿੱਤ। ਇਉਂ ਕਹਿ ਲੋ ਕਿ ਇੱਕ ਦੁਸ਼ਟ ਉੱਤੇ ਸੱਚ ਕਮਾਉਣ ਵਾਲੇ ਦੀ ਜਿੱਤ। ਪਰ ਸਮੇਂ ਦੇ ਲੋਕਾਂ ਨੇ ਪ੍ਰਹਿਲਾਦ ਦੇ ਲਫ਼ਜ਼ਾਂ ਨੂੰ ਗਿਆ ਨਾ, ਕੇਵਲ ਇੱਕ ਦੂਜੇ ਤੇ ਪਹਿਲਾਂ ਰੰਗ ਸੱਟੇ, ਰੰਗ ਸੱਟਣ ਤੋਂ ਬਾਅਦ ਇਹ ਲੱਠ ਨਾਲ ਲੱਠ ਮਾਰ ਹੋਲੀ ਖੇਡਣ ਲੱਗ ਪਏ। ਫਾਗ ਖੇਡਦਿਆਂ ਖੇਡਦਿਆਂ ਇੱਕ ਦੂਜੇ ਤੇ ਚਿੱਕੜ ਤੇ ਗੋਇਆ ਘੋਲ ਕੇ ਪਾਉਣ ਲੱਗੇ। ਮੇਰੇ ਗੁਰੂ ਸਾਹਿਬ ਨੇ ਕਿਹਾ ਜਿਹੜੇ ਇੱਕ ਦੂਜੇ ਤੇ ਗੋਇਆ ਘੋਲ ਕੇ ਸੱਟਦੇ ਪਏ ਨੇ, ਕੱਲ ਦੁਸ਼ਮਣ ਆ ਗਿਆ, ਇਹਨਾਂ ਨੇ ਖੂਨ ਦੀ ਹੋਲੀ ਕਿੱਥੇ ਖੇਡਣੀ ਹੈ। ਜਿਹੜੇ ਕੇਵਲ ਪਾਣੀ ਸੱਟਣ ਤੱਕ ਸੀਮਤ ਨੇ, ਸਤਿਗੁਰੂ ਨੇ ਇਹ ਸਾਡੇ ਜੀਵਨ ਦਾ ਹਰ ਅੰਗ ਉਹਨੂੰ ਨਵਾਂ ਜੀਵਨ ਪ੍ਰਦਾਨ ਕੀਤਾ। ਆਓ ਬਾਬੇ ਨਾਨਕ ਤੋਂ ਸ਼ੁਰੂ ਕਰੀਏ ਕਿ ਗੁਰੂ ਨਾਨਕ ਸਾਹਿਬ ਸ਼ਸਤਰ ਦੇ ਖਾਮੀ ਨਹੀਂ। ਸਾਡੇ ਕਈ ਸੱਜਣਾਂ ਚ ਕਹਿੰਦੇ ਨੇ ਅਸੀਂ ਜੀ ਬਾਬੇ ਨਾਨਕ ਦੇ ਸਿੱਖ ਹਾਂ, ਕਿਉਂ? ਕਿਉਂਕਿ ਦਾੜਾ ਰੱਖੀਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਜਾਈਦਾ, ਸ਼ਸਤਰ ਪਾਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੀਦਾ। ਸ਼ਾਇਦ ਆਪ ਨੂੰ ਪਤਾ ਨਹੀਂ ਕਿ ਬਾਬੇ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਤਿੰਨ ਗੱਲਾਂ ਕਹੀਆਂ ਸਨ ਮਰਦਾਨਿਆਂ। ਪਹਿਲੀ ਗੱਲ, ਪੈਰ ਰਾਤ ਰਹਿੰਦਿਆਂ ਸਤਨਾਮ ਜਪੀ। ਦੂਜੀ ਗੱਲ ਕਿ ਤੇਰੇ ਘਰ ਕੋਈ ਵੀ ਆਏ ਉਹਨੂੰ ਭੁੱਖਿਆ ਨਾ ਜਾਣ ਦੇਈ। ਤੇ ਤੀਜੀ ਗੱਲ ਮੇਰੇ ਚੇਤੇ ਰੱਖੀ ਕਿ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕੇਸ਼ ਨਾ ਕੱਟੇ। ਭਾਈ ਮਨੀ ਸਿੰਘ ਹੁਣਾਂ ਨੇ ਇਹ ਆਪਣੀ ਜਨਮ ਸਾਖੀ ਵਿੱਚ ਸ਼ਬਦ ਲਿਖੇ ਨੇ, ਭਾਈ ਮਨੀ ਸਿੰਘ ਹੁਣਾਂ ਦੀ ਜਿਹੜੀ ਜਨਮ ਸਾਖੀ ਹੈ। ਤਿੰਨ ਗੱਲਾਂ ਮੇਰੇ ਕਿਰਪਾਲੂ ਜੀ ਗੁਰੂ ਨਾਨਕ ਸਾਹਿਬ ਨੇ ਕਹੀਆਂ ਤੇ ਦੋ ਬਚਨ ਮੈਂ ਉਹਨਾਂ ਦੇ ਸਾਂਝੇ ਕਰਕੇ ਅਗਾਂਹ ਬਾਬਰ ਵਾਲੀ ਵਾਲੇ ਪਾਸਿਓਂ ਨਿਕਲ ਕੇ ਹੋਲੇ ਤੱਕ ਪਹੁੰਚਣਾ ਹੈ। ਹਜ਼ੂਰ ਨੇ ਕਿਹਾ ਮੂਰਖ ਤੋਂ ਬਚਣ ਦੇ ਦੋ ਤਰੀਕੇ ਨੇ। ਪਹਿਲਾ ਤਰੀਕਾ ਹੈ ਕਿ ਜਿੱਥੇ ਮੂਰਖਾਂ ਦਾ ਟੋਲਾ ਹੋਵੇ ਉੱਥੇ ਆਪਣੇ ਆਪ ਨੂੰ ਬਚਾ ਕੇ ਚੁੱਪ ਕਰਕੇ ਚਲੇ ਜਾਓ। ਗੁਰੂ ਸਾਹਿਬ ਨੇ ਇੱਕ ਤੋਂ ਕਹੀਏ, ਹਜ਼ੂਰ ਕਹਿੰਦੇ ਮੂਰਖ ਹੈ ਨਾਲ ਨਾ ਲੁਜੀਐ। ਜੇ ਮੂਰਖ ਚੜ ਕੇ ਆਉਂਦਾ ਤੇ ਬਾਬਾ ਨਾਨਕ ਜੀ ਫਿਰ ਚੁੱਪ ਕਰ ਜਾਈਏ, ਫਿਰ ਅਸੀਂ ਖਾਮੋਸ਼ ਹੋ ਜਾਈਏ? ਹਜ਼ੂਰ ਨੇ ਕਿਹਾ ਨਹੀਂ, ਜੇ ਮੂਰਖ ਦੀ ਜ਼ਬਾਨ ਤੇਰੇ ਚੁੱਪ ਕਰਕੇ ਉਹਦੀ ਜ਼ਬਾਨ ਚੁੱਪ ਨਹੀਂ ਹੁੰਦੀ, ਫਿਰ ਹੱਥ ਦੀ ਵਰਤੋਂ ਕਰੀ, ਇਹੋ ਜਿਹਾ ਮੂੰਹ ਤੇ ਹੜਬੁੱਚ ਮਾਰ, ਉਹਦੀ ਜ਼ਬਾਨ ਹੀ ਬਾਹਰ ਕੱਢ ਕੇ ਰੱਖ ਦੇ। ਬਾਬੇ ਨੇ ਸ਼ਸਤਰ ਦੀ ਗੱਲ ਕੀਤੀ ਹੈ। ਕਦੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤੁਕ ਪੜ੍ਹਨੇ, ਮੂਰਖ ਹੈ ਨਾਲ ਨਾ ਲੁਜੀਐ। ਇੱਕ ਮਾਂਝ ਕੀ ਵਾਰ ਵਿੱਚ ਬਚਨ ਆਉਂਦਾ, ਕਹਿ ਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪੁਤਾਰ, ਪੁੱਤੀ ਗੰਢ ਪਵੇ ਸੰਸਾਰ। ਇਹਦੇ ਅਰਥ ਅਸੀਂ ਇਹ ਹੀ ਕਰਨੇ ਹਨ ਕਿ ਜੇ ਪੁੱਤਰ ਹੋ ਗਿਆ ਤੇ ਸੰਸਾਰ ਨਾਲ ਗੰਢ ਪੈਣੀ, ਬਿਲਕੁਲ ਗੱਲ ਗਲਤ ਹੈ। ਇਹਦੇ ਅਰਥ ਇਹ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਹਿ ਹਾਂ ਕਹਿ ਦਾ ਭਾਂਡਾ, ਕੰਚਨ ਸੋਨਾ, ਸਾਰ ਦਾ ਅਖਰੀ ਅਰਥ ਲੋਹਾ। ਕਹਿ ਹਾਂ ਕੰਚਨ ਟੁੱਟੈ ਸਾਰ, ਜੇ ਕਿਤੇ ਤਿੰਨ ਧਾਤਾਂ ਟੁੱਟ ਜਾਣ ਇਹਨਾਂ ਨੂੰ ਜੋੜਿਆ ਜਾ ਸਕਦਾ, ਟੁੱਟਿਆ ਨੂੰ ਅਗਨੀ ਗੰਢ ਪਾਏ ਲੋਹਾਰ, ਅੱਗ ਹੋਵੇ ਤੇ ਇਹਨਾਂ ਨੂੰ ਗੰਢਣ ਵਾਲਾ ਕੋ ਲਿਹਾ ਲੋਹਾਰ, ਠਟਿਆਰ ਹੋਵੇ ਟੁੱਟੇ ਬਰਤਨ ਉਹ ਗੰਢੇਗਾ। ਤੇ ਅਗਲੀ ਤੋਕੇ ਗੋਰੀ, ਗੋਰੀ ਦਾ ਅਖਰੀ ਅਰਥ ਚਮੜੀ ਦਾ ਰੰਗ ਨਹੀਂ, ਗੋਰੀ ਦਾ ਅਰਥ ਕੇਵਲ ਸਰੀਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਅਸੀਂ ਬਚਨ ਪੜ੍ਹਨੇ ਆ, ਕਹਿਣ ਲੱਗੇ ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ। ਹਜ਼ੂਰ ਨੇ ਗੋਰੀ ਦਾ ਅਰਥ ਕੇਵਲ ਸਰੀਰ ਕੀਤਾ ਹੈ। ਕਹਿਣ ਲੱਗੇ ਪਿਆਰਿਆ کہ دیکھ گوری سیتی ایتھے گوری درد کرانگے استری ٹوٹے پتہار جدن پتی تے پتنی دا آپسی تکرار ہویا ایک دوجے دے ورود بھی چلے گئے تے پانچ ک سال دا نیانا سی او رات روندا ہے کدی اٹھ کے جے ماں کولے تے باپو نو آواز ماردا ہے تے جے باپو کول جاندا ہے تے سسکیاں لے کے ماں نو پکاردا ہے او دے خوکیاں نے پتی تے پرتنی نو پرت کے پھر جوڑ دیتا گرو گرنتھ صاحب ارتھ اے نے اے نہیں کہ پتر جم پیا سنسار تے گنڈ پینی تسی جننے بیٹھے ہو اپنے پردادے تو اگا پانچ کو پیڑیاں گن کے کوئی دسے کا کنے کو ساڈے وڈے سن تین کو پیڑیاں تو بعد کھیڈ ختم ہے یہی کارن آ پائی صاحب آئے نے پائی پرمجیت سنگھ ہونی میں وچو ایک کھن نکلیا وا کہ دیکھو سائیں میاں میر جی دی انس وچو آئے سن لدھیانے یتن کیتا سی وہ ایتھے آن پر انہاں دا ویزا سی کچھ کو ٹھانیاں دا انہاں دے کول گرو ارجن صاحب دا مالا وی سی ماتا گنگا جی دا ہار سی بڑے پیار نال او بولے جس دن انہاں نو فون وی کیتا ویر جی نال بہت نیڑتا ہے تے انہاں کہا تسی دونوں چیزاں لے جو مینوں وشواس ہے پر مینوں خریانے وچوں نہ جان نہیں دینا اوتھے انہیں بول دیا ایک گل کئی بڑے کمال دی او میں اے ضرور کوٹ کرنی چاہنا تی سیریز والیاں نے انہوں ریکارڈ وی کیتا ہے کہن لگے سکھو سائیں میاں میر دی رشتے داری سی گرو ارجن دیو نال تکیو سائیں میاں میر دا رشتے دار سی کیول گرو ہرگوبند صاحب میں سائیں میاں میر دے خون وچوں ہاں میرے رشتے دار پاکستان وچ نہیں میرے رشتے دار تسی سکھ ہو کہندا میں ایک گل تمہانوں کہنی چاہنا وا کہ تواڈے ہزار منڈیا پیچھے 700 کڑی رہ گئی ہے کل نو سائیں میاں میر جدو رشتے دی گل کرے گا تے سچ جانیو کنو رشتے دار بنائے گا جے خالصے نو جنم دین والی عورت دا ہی جنم نہیں ہوندا پیا تے او دے شبد بڑے پا پورت سن بڑے ڈونگے ہن ایتھے جڑا شبد ہے گوری سیتی ٹٹے پتہار جدو پتی تے پتنی کتے نکھڑ جان تکرار ہو جائیں پتر ترلا مار کے ماں تے پیو نو جوڑدا ہے گوری سیتی ٹٹے پتہار پتی گنڈ پوے سنسار سنسار وچ پتر ہی ایک ذریعہ ہے جڑا ماں باپ نو جوڑے گا سنتان میں اپنے وشے ولاواں بابا جی نے پہلا بچن کیا کہ مورخ نال نہ لجیا تے دوجا شبد کیا جے مورخ چپ نہیں کردا مورخ گنڈ پوے منہ مار مورخ دے منہ تے ایک چھڈی جائے کہن لگے سچ جانی او دی زبان چپ کر جائے گی اے دا مطلب شستر دی بل دی گل بابے نانک نے کیتی ہن تکو آؤ کدی ایمن آباد دی ترتی ہے ایک پاسے پیر کٹھے کیتے ملانے کٹھے کیتے پیراں نے ملیاں نے اینا ایمن آباد دے پٹھانا نو شبد کہے کہ اسی ایکو جے منتر مارانگے کہ بابر دے مغل شپائی سادا کچھ بھی وگاڑ نہیں سکنگے سارے ایمن آباد وچ کیرنے پیندے پیسن ایک بابے نانک دی رباب سی جڑی رب دی رضا وچ رہ کے لوکاں نو پہلا وی سچیت کر دی سی تے قتل عام تو بعد وی سچیت بھی کر دی سی بابا جی نے تے شبد کیا کہن لگے ایمن آباد دے لوگو تسی کروڑا پیر اکٹھے کیتے کروڑا دا مطلب بہتات ہے پیران دی تسی ملانے قاضی اکٹھا کیتے پر دیکھو مغل آئے انہاں نے تواڈیاں بچیاں دی تواڈے بچیاں دی تواڈے گھر دی عزت مٹی وچ ملا کے رکھ دتی کہن لگے تسی منتر پڑھ دے رہے او توپاں تیار کردا رہیا او پلیو کیول منتر جنتر دی تھا کتے شستر ودیا دا ویاس کر دے تے اج ایمن آباد دیاں گلیاں وچ کدی کیر نے نہ پیندے بابا جی نے شستر دا ذکر کیتا ہے کہن لگے کوٹی ہوں پیر ورج رہائے جا میر سنیا تایا تھان مقام جلے بج مندر مچھ مچھ کوئر رلایا کوئی مغل نہ ہوا اندھا کنا نہ پرچا را لایا کہن لگے مغل پٹھانا پئی لڑائی رن میں تیگ وگائی شستر دا ذکر ہے رن میں تیگ وگائی اونی تبک تان چلائی اونی خست ہست چڑھائی چن جن کی چیری درگہ پاتی تنا مرنا پائی او دے وچ اک تک کہیے بابر وانی نال سبندھ شبد نے کہن لگے اگوں دے جائے چیتی ہے تا قائت ملے سزائے جے تیاری کر کے رکھی ہندی تے اج اے دکھانت نہ واپردا میرے گرو نانک صاحب کرپالو نے شستر دی بل دی گل کیتی پر ایک گل کدی نہ پلیو رب دے پہ وچ رہ کے پرماتما دے سمرن وچ رہ کے او دی یاد وچ رہ کے ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਅੰਦਰ ਦੀ ਸਿਮਰਨ ਦੀ ਤਾਕਤ ਨਾਲ ਭਗਤੀ ਨਾਲ ਸ਼ਕਤੀ ਕਰਕੇ ਹਾਕਮਾਂ ਨੂੰ ਵੰਗਾਰਿਆ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ। ਵਿਸ਼ਰਾਮ ਇੱਥੇ ਹੈ ਕਿ ਜਦੋਂ ਗੁਰੂ ਨਾਨਕ ਸ਼ੇਰ ਗਰਜਿਆ ਤੇ ਜਿੰਨੇ ਮਿਰਗਾਂ ਦੀ ਤਰ੍ਹਾਂ ਕਮਜ਼ੋਰ ਕਰਮ ਕਾਂਡੀ ਹਾਕਮ ਸਨ ਜਾਂ ਪੁਰੋਹਿਤ ਸਨ, ਸਭ ਗੁਰੂ ਨਾਨਕ ਦੀ ਗਰਜ ਦੇ ਸਾਹਮਣੇ ਦੌੜ ਗਏ। ਸੱਚ ਜਾਣਿਓ ਉਸ ਬਾਬੇ ਦੀ ਗਰਜ ਸੀ ਕਿ ਜਨੇਊ ਪਾਉਣ ਵਾਲੇ ਦਾ ਵੀ ਖੱਤ ਕੰਬਣ ਲੱਗਾ ਜਦੋਂ ਕਿਹਾ ਆਤਮਾ ਦਾ ਜਨੇਊ ਹੈ। ਮਸੀਤ ਵਿੱਚ ਖਲੋ ਕੇ ਨਮਾਜ਼ ਪੜਨ ਵਾਲੇ ਦਾ ਅੰਦਰ ਕੰਬ ਗਿਆ ਜਦੋਂ ਬਾਬੇ ਨੇ ਗੱਜ ਕੇ ਕਿਹਾ ਕਿ ਬੈਠਕਾਂ ਮਾਰਨ ਆਇਆ ਕਿ ਰੱਬ ਦੀ ਨਮਾਜ਼ ਅਦਾ ਕਰਨ ਆਇਆ। ਮਨ ਨੂੰ ਦੇਖ, ਹਰ ਦਵਾਰ ਦੇ ਪਾਂਡਿਆਂ ਦਾ ਅੰਦਰ ਕੰਬ ਗਿਆ ਜਦੋਂ ਲੈਂਦੇ ਨੂੰ ਪਾਣੀ ਬਾਬੇ ਨੇ ਦਿੱਤਾ। ਲੋਕ ਕਹਿੰਦੇ ਨੇ ਕਿ ਬਾਬੇ ਨੇ ਕੇਵਲ ਕਰਮ ਕਾਂਡ ਖੰਡਨ ਕੀਤਾ, ਚੜਦੇ ਨੂੰ ਪਾਣੀ ਨਹੀਂ ਦੇਈਦਾ। ਮੈਂ ਕਹਿੰਦਾ ਕੇਵਲ ਕਰਮ ਕਾਂਡ ਨਹੀਂ, ਲੋਕ ਚੜਦੇ ਨੂੰ ਪਾਣੀ ਦਿੰਦੇ ਨੇ, ਲੈਂਦੇ ਨੂੰ ਕੋਈ ਨੀ। ਜੇ ਦਿੰਦਾ ਬਾਬਾ ਨਾਨਕ ਹੀ ਲੈਂਦਿਆਂ ਨੂੰ ਪਾਣੀ ਦਿੰਦਾ। ਜਿਹੜਾ ਡਿੱਗਦਾ ਹੋਵੇ, ਜਿਹੜਾ ਲੈਂਦਾ ਹੋਵੇ, ਇਹਦਾ ਕੇਵਲ ਗੁਰੂ ਨਾਨਕ ਹੈ। ਗਰਜੇ ਨੇ ਉਹ ਮਿਰਗ ਖਲੋ ਸਕੇ। ਜਗਨਨਾਥਪੁਰੀ ਸਾਰੇ ਪਾਂਡੇ ਪਿਆਰਤੀ ਉਤਾਰਦੇ ਨੇ, ਬਾਬਾ ਗਰਜਿਆ, ਉਹਦੀ ਗਰਜ ਨੇ ਬ੍ਰਹਿਮੰਡ ਦੀ ਆਰਤੀ, ਕਰਤਾਰ ਦੀ ਆਰਤੀ ਉਚਾਰਨ ਕੀਤੀ। ਗਿਆ ਦੀ ਧਰਤੀ ਤੇ ਪਿੰਡ ਭਰੇ ਜਾਂਦੇ ਨੇ, ਬਾਬਾ ਗਰਜਿਆ, ਉਹਦੀ ਗਰਜ ਦੇ ਸਾਹਮਣੇ ਪਿੱਤਰਾਂ ਦੇ ਦੀਵੇ ਬਾਲਣ ਵਾਲੇ ਵੀ ਚੋਗੇ। ਜੇ ਅਸੀਂ ਦੇਖਨੇ ਆ ਅਰਬ ਦੀ ਧਰਤੀ, ਮੱਕੇ ਦੀ ਧਰਤੀ ਤੇ ਬਾਬਾ ਜੀ ਗਏ, ਲੋਕਾਂ ਨੇ ਲੱਤਾਂ ਮਾਰੀਆਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜੀਵਨ ਮਾਰੀ ਲੱਤ, ਜੀਵਨ ਨੇ ਲੱਤ ਮਾਰੀ ਤੇ ਜਦੋਂ ਬਾਬਾ ਗਰਜਿਆ, ਕਿਹੜੇ ਪਾਸੇ ਰੱਬ ਨਹੀਂ, ਜਿੱਧਰ ਰੱਬ ਦਾ ਘਰ ਨਹੀਂ ਉਧਰ ਲੱਤਾਂ ਮੇਰੀਆਂ ਕਰਦੇ। ਸੱਚ ਜਾਣੋ ਬਾਬੇ ਦੀ ਗਰਜ ਸੁਣ ਕੇ ਇੰਨੇ ਕੁ ਤਰਹਿ ਗਏ, ਚਰਨ ਪਕੜ ਕੇ ਕਹਿਣ ਲੱਗੇ ਜੇ ਤੂੰ ਨਹੀਂ ਰਹਿਣਾ ਘੱਟੋ ਘੱਟ ਜਾਣ ਲੱਗੇ ਆਪਣੀ ਖੜਾਈ ਦੇ ਜਾ। ਦੇਖੋ ਬਾਣੀ ਹੈ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਜਿਹਨੂੰ ਲੱਤਾਂ ਪਈਆਂ ਵੱਜਦੀਆਂ ਨੇ, ਹੁਣ ਉਹਦੇ ਲੱਤਾਂ ਨਾਲ ਜੁੜੇ ਕੋਈ ਚਰਨਾਂ ਦੀ ਖੜਾਮ ਪਕੜ ਕੇ ਕਹਿੰਦੇ ਨੇ ਬਾਬਾ ਜੇ ਤੂੰ ਚੱਲਿਆ ਘੱਟੋ ਘੱਟ ਆਪਣੀ ਖੜਾਮ ਦੀ ਨਿਸ਼ਾਨੀ ਦੇ ਜਾ। ਮੇਰੇ ਕਿਰਪਾਲੂ ਦਾਤਾ ਜੀ ਨੇ ਭਗਤੀ ਦੀ ਗੱਲ ਰੱਜ ਕੇ ਕੀਤੀ, ਪਰ ਇਹ ਬਾਬੇ ਨਾਨਕ ਦੀ ਭਗਤੀ ਕੇਵਲ ਇਹ ਨਹੀਂ ਕਿ ਅੱਖਾਂ ਮੀਟ ਕੇ ਬੈਠ ਜਾਓ, ਸਾਹਮਣੇ ਔਰਤ ਦੀ ਪੱਤ ਲੁੱਟੀ ਜਾਏ, ਇਹ ਕਹੀ ਜਾਏ ਅਹਿੰਸਾ ਪਰਮੋ ਧਰਮਾ, ਇਹ ਪੜੀ ਜਾਏ ਓਮ ਭੂਰ ਭੂਆ ਸਵਾ, ਨਹੀਂ। ਕਹਿਣ ਲੱਗੇ ਜੇ ਸਾਹਮਣੇ ਪੱਤ ਲੁੱਟੀ ਜਾਂਦੀ ਏ ਤੇ ਖਲੋ ਕੇ ਕਹਿ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਨਹੀਂ ਕਿ ਤੇਰੇ ਸਾਹਮਣੇ ਪਰਾਇਆ ਹੱਕ ਕੋਈ ਖਾਏ ਤੇ ਤੂੰ ਅੱਖਾਂ ਮੀਟ ਕੇ ਬਹਿ ਜਾਏ, ਬੋਲ ਕੇ ਕਹਿ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਦੋਂ ਦੇਖਿਆ ਲੋਕ ਐਬੀ ਹੋ ਗਏ ਨੇ, ਬਾਬੇ ਨੇ ਆਪਣੀ ਜ਼ਬਾਨ ਨੂੰ ਮੁੱਖ ਵਿੱਚ ਨਹੀਂ ਸ਼ਕਤੀ ਦੇ ਬੋਲ ਕੇ ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਾਇਦ ਸੀਲ ਸੰਯਮ ਸੁੱਚ ਪੰਨੀ, ਖਾਣਾ ਖਾਜ ਆਹਾਜ, ਕਹਿਣ ਲੱਗੇ ਸ਼ਰਮ ਗਈ ਘਰ ਆਪਣੇ ਪੱਤ ਉੱਠ ਚੱਲੀ ਨਾ। ਹਜ਼ੂਰ ਨੇ ਸਿਮਰਨ ਵਿੱਚ ਆਪਣੇ ਸ਼ਬਦ ਦੇ ਬਾਣ ਨਾਲ ਲੋਕਾਂ ਨੂੰ ਵਿੰਨਿਆ। ਧੰਨ ਗੁਰੂ ਅਰਜੁਨ ਦੇਵ ਜੀ ਦਾ ਸਮਾਂ ਆਇਆ, ਗੱਲ ਚੱਲੀ ਹੋਲੀ ਦੇ ਰੰਗ ਦੀ, ਹੋਲੀ ਵਾਲਾ ਦਿਨ ਆ ਗਿਆ, ਲੋਕ ਇੱਕ ਦੂਜੇ ਤੇ ਰੰਗ ਸੱਟਣ ਲੱਗੇ। ਮੇਰੇ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਅੱਜ ਅਸੀਂ ਫਾਗ ਵੀ ਖੇਡਾਂਗੇ ਤੇ ਅੱਜ ਅਸੀਂ ਹੋਲੀ ਵੀ ਖੇਡਾਂਗੇ। ਹੇ ਸੱਚੇ ਪਾਤਸ਼ਾਹ ਕਿਹੜੀ ਫਾਗ ਖੇਡੋਗੇ? ਕਹਿਣ ਲੱਗੇ ਆ ਨਹੀਂ, ਜਿਹੜੇ ਨਸ਼ੇ ਪੀ ਕੇ ਫਾਗ ਖੇਡਦੇ ਨੇ। ਕਹਿਣ ਲੱਗੇ ਆਜ ਹਮਾਰਾ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਰੱਬ ਦੇ ਪਿਆਰਿਆਂ ਨਾਲ ਖੇਲਾਂਗੇ, ਬੈਠ ਕੇ ਬੰਦਗੀ ਦੀ ਗੱਲ ਕਰਾਂਗੇ। ਕਹਿਣ ਲੱਗੇ ਸੇਵਾ ਕਰਾਂਗੇ ਸੰਤਾਂ ਦੀ, ਉਹਨਾਂ ਦੇ ਚਰਨ ਧੋਵਾਂਗਾ ਤਾਂ ਹੋਲੀ ਮਨਾਵਾਂਗਾ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਕਹਿੰਦੇ ਨੇ ਸੰਤਾਂ ਦੇ ਚਰਨਾਂ ਦੀ ਧੂੜ ਨੇ ਮੇਰੇ ਅੰਦਰ ਨੂੰ ਰੰਗ ਕੇ ਰੱਖ ਦਿੱਤਾ। ਪਿਆਰਿਓ ਇੱਥੇ ਬਾਹਰ ਦੇ ਰੰਗ ਦੀ ਹੋਲੀ ਨਹੀਂ, ਸੱਚ ਜਾਣੋ ਮੇਰੇ ਗੁਰੂ ਨੇ ਅੰਦਰ ਨੂੰ ਰੰਗਣ ਦੀ ਹੋਲੀ ਦਾ ਜ਼ਿਕਰ ਕੀਤਾ ਹੈ। ਜੇ ਬਾਹਰ ਦੇ ਰੰਗ ਦੀ ਅਸੀਂ ਗੱਲ ਕਰਨੇ ਆ, ਕਦੀ ਬਾਬੇ ਨਾਨਕ ਦਾ ਸ਼ਬਦ ਪੜੋ ਕਿ ਅੰਦਰ ਦਾ ਰੰਗ ਕਿਸੇ ਨੇ ਹੋਲੀ ਖੇਡੀ ਏ? ਕਹਿਣ ਲੱਗੇ ਪਿਆਰਿਆ ਬਾਹਰ ਰੰਗ ਪਾਨਾ ਫਿਰਨੇ, ਕਈ ਜਨਮਾਂ ਦਾ ਅੰਦਰ ਰੰਗਿਆ ਈ, ਇਸ ਲਾਲਚ ਦੇ ਚੋਲੇ ਨੂੰ ਲਾ, ਇਸ ਰੰਗ ਨੂੰ ਲਾ ਕੇ ਕਿਤੇ ਨਾਮ ਦਾ ਰੰਗ ਰੰਗ ਲੈ। ਹਜ਼ੂਰ ਨੇ ਬਚਨ ਕੀਤੇ ਨੇ ਇਹ ਤਨ ਮਾਇਆ ਪਾਹਿਆ ਪਿਆਰੇ, लीतना रब रंगाए, लीतड़ा लब रंगाए, मेरा कंतना भावे चोलड़ा प्यारे क्यों धन सेजे जै तेरा रंग चंगा नहीं लगता। महाराज केड़ा रंग? कहन लगे काया रंगन जे थिया प्यारे पाईए नाव मजीठ, रंगन वाला जे रंगा साहिब ऐसा रंग ना दीठ। होली खेडनी है ना ते फिर किते काया रंगन, रंगन दरते ते रंग नहीं, रंगन दरते ओ भांडा जिदे विच रंग घोलिया जांदा है। शरीर नू बना भांडा, मन दे कपड़े नू नाम दे रंग विच रंग लै, ते जिदन तेरा अंदर रंगिया गया लोग होली वाले दिन एक दूजे नू मिलदे ने, तू अंदर नू रंगी मैं तेरे चरणा दी तूड़ रोज मथे ते लांगा। काया रंगन जे थिया प्यारे पाईए नाव मजीठ, रंगन वाला जे रंगा साहिब ऐसा रंग ना डीठ। जिनके चोले रतड़े प्यारे होली की नी संत सेव, जिनके चोले रतड़े प्यारे कंत तिना के पास तूड़ तिना की जे मिले जी कहो नानक की अरदास। कह लगे जे रंगना ही हर नामा हर रंग है, हर रंग मजिठा है रंग गुर तुठा हर रंग चाड़िया फिर बौड़ ना होवी भंग। जे रंगना चाहना है अपने अंदर नू जाको हर रंग लागो इस जुग में होली खेड होली और होला महला। कहन लगे जाको हर रंग लागो इस जुग में सो कईयत है सूरा आत्म जिने सगल वस्ता के जाका सतगुरु पूरा। जे रंगना चाहना है अपने आप नू किते पुछ भागा वाली सुहागण गुरमुख तो भैने लाल चोलना तै तन सोया सुरजन भानी तामन मोया कवन बनी री तेरी लाली कमन रंग तू भई गुलाली तुम्ही सुंदर तुम्हें सुहाग तुम कर लालन तुम कर भाग तू सतवंती तू प्रधान तू प्रीतम भानी तू ही सुर ज्ञान। अगो उत्तर मिलिया मेरी ये भैने सुन री सकी ए खमरी काल प्रभ आप शिंगार सवार नखार। कदी पुछ उस गुरमुख तो के भैने के लालन रावया कवन गति री सखी बतावो मुझे मती री। अगला शब्द है सुहब सुहब सुहबी अपने प्रीतम कै रंग रती अपने प्यारे दे रंग विच रतिए मैनु दस फाखा अंदर दा रंग किवें चढ़दा है। प्यारिया बाहर दे रंग नहीं तेरे गुरु ने अंदर दा रंग दिता। मैं एक खिन थोड़ा जे अगे निकल जा होली वाला दिन आया है आउना परत के फिर गुरु अर्जुन साहब दे जीवन ते है। होली वाला दिन आया आनंदपुर साहब दी धरती ते अज खालसा इकट्ठा होया है चार चफेरे लोग होली खेडन वाले भी आए। भाई नंद लाल कहिंदे ने अमृत वेले मेरे कलगी वाले प्रीतम बाहर निकले ने। कहिंदे ने हजूर दे हाथ विच एक पिचकारी सी सच्चे पातशाह दे हाथ विच पिचकारी। कहन लगे उन्हां केसरी रंग पिचकारी विच पढ़िया सी। महाराज गुरु साहिब तां कहिंदे ने कि आ बाहर दे रंग नहीं। कहन लगे ओ पिचकारी केवल उन्हां नूं दिसदी पई सी जिन्हां दे कपड़िया ते अज रंग पहना सी। हाथ विच पिचकारी पकड़ी खैं कृपालू दाता दे सामने आए ने जग्यासु। भाई नंद लाल कहिंदे ने उस कतार विच मैं भी खलोता सा मेरिया नजरां नू समझ पै गई कि लोकां दे भाणे खत खाली ने कलगी वाले ने भर के नाम दी पिचकारी एहो जी मारी कि करोड़ां जन्मां दे जेड़े सुके मन सन उन्हां नू एहो जिहा केसरी रंग विच रंगिया जिदे ते एक बूंद भी रंग दी पै गई उह मरदे दम तक ही नाम विच रंगिया रहा। किते एहो जी होली वाले दिन आनंदपुर साहिब जा आनंदगढ़ दे किले कोल खलो किते होलगढ़ दे किले कोल खलो बाहर दे मेले ना देख वेख उस भीड़ विच किते कलगी वाला प्रीतम तेनू दसे उहनू तरला कर मिन्नत कर बाजा वालिया अपने खत दी पिचकारी विचो एक ही छिट्टा मार दे क्योंकि तेरे एक छिट्टे दी पहचान ही मेरे लेखे मुका देवेगी। भाई साहब भाई नंद लाल जी दे बचन ने कह लगे जह पिचकारिये पुर जाफरानी जाफरानी रंग समझ दे केसरी रंग। कह लगे वाह वाह मेरे प्रीतम मेरे कलगी वाले सच्चे पातशाह अज कियो जी केसरी रंग दी पिचकारी पकड़ी आ जह पिचकारिये पुर जाफरानी के हर बेरंग रा खुश रंगो बू करद हर एक बेरंग बंदा जिदे ते रंग नहीं चढ़िया आज तेरी पिचकारी विचो निकली कोई बख्शिश केवल रंगेगी नहीं तेरे रंग दी सुगंधी ऐसी है जिन्हां नू तू रंग दिता मेरे चोजी प्रीतम उन्हां दा रंग मरन तो बाद भी कदी नहीं उतरदा। मैं अगे अर्ज करनी है जेड़े रंगे सन उन्हां ने दूसरा शब्द वरत्या دیکھو عام طور تے سی ورتنے ہیں ایک رنگ تے دوجا سکا گلال سکا رنگ کہن لگے پچکاری پری ایک پچکاری دی بوند پئی اندر رنگیا گیا کلگی والے نے سچے خط دی مٹھ بند کیتی سی دنیا دے پانے مٹھ باندھے جدو پنج انگلاں کھولیاں کہندے نے میرے صاحب دی تلی وچوں گلال نکلیا سکا رنگ ایہو جا نکلیا میرے پریتم دے ایک مٹھی کھلن دی دیر سی زمین تو لے کے اسمان تک ساری دھرتیوں نے رنگ وچ رنگ دتے اے اصل وچ اندر دا رنگیا ہویا پائی نند لال خے کہن لگے گلال آفسانی ہے از دستے مبارک میرے پریتم نے اپنے خطاں وچ دستے مبارک سونے خط وچ کدی گرو گوبند سنگھ جی دے عشق نو جے کوئی جانن والا خے تے کیول پائی سا پائی نند لال خے اونوں پوچھ کے دیکھو حیرانگی دی گل او دے ورگا ودوان کوئی نہیں سیاح اینا ہے اج تیکرا پائی نند لال دی انش ہے کیلیفورنیا میں گیا مینو او سجن ملے ڈاکٹر گنڈا سنگھ انہاں نے جیڑی پائی نند لال گرنتھاولی ایڈٹ کیتی ہے او دے وچ جیڑا کرسی نامہ دتا ہے میں اس بچے نو اس گھر دے ممبراں نو مل کے آیا جیڑے پائی نند لال دی انش وچوں ایک گل انہاں نوں کول بیٹھ کے مینوں ملی جیڑی پشت در پشت انہاں دے گھر وچ چلدی پئی ہے کہندے نے جس دن کلگی والے تروٹھے سن پائی صاحب پائی نند لال جی تے اکلے نہیں سنائے انہاں دے نال ایک دروگا آیا سی گیاسو دین آگرے تو جدو چلے نے اسی دلی شبد ورتنے پروار کہندا ہے آگرے تو آئے نے جدن اورنگزیب نے کیا سی ایڈا وڈا ودوان قرآن دی ایت کرن والا مسلمان ہو سکدا ہور کوئی نہیں چاہیدا انہوں مسلمان بنایا جائے پائی نند لال نے پھر نظر دوڑائی کوئی ہے تھا جیڑی اورنگزیب دے آکی نو اورنگزیب تو نکل کے آئے نو تھان دے سکے انہوں کر والی دے بول چیتے آئے کیونکہ پائی نند لال دی سپتنی جیڑی سی او گرو نانک صاحب دے سکھ سن سکھمنی صاحب دا پاٹھ کر والی نے پائی نند لال جی نو چیتے کرایا سی تے حیرانگی دی گل گرو گوبند سنگھ نو ملن تو پہلا پائی نند لال گرو رام داس دی دے چرناں وچ ہرمندر صاحب کئی واری آ چکے سن خیال آیا کہ جے کوئی ہے تے کیول چوجی پریتم کلگی والا بچا سکدا ہے آگرے دی دھرتی تو بیراگ لے کے چلے ہاتھ وچ قلم لئی راہ وچ شیر لکھی گئے جدو خزور دے چرناں وچ پہنچے سچے پادشاہ جی نے کوئی دھیان نہیں دتا متھا ٹیک کے بیٹھے رہے باہر پھر جتنے دن خزور دے چرناں وچ رہے داتار نے دھیان نہ دینا بیراگ وچ آ کے رو پینا رات نو دیوا بال کے کاغذ دی خیک اتے پریتم دے شیر لکھنے شروع کیتے اج او لکھ دے سن انہاں دے بچے دس دے نے انہاں دی انس وچوں ایک ہوئے نے پائی میگ راج جے صحیح کسے نے پائی نند لال دیاں غزلاں پڑھنیاں ہون تے پائی میگ راج نو پڑھیو او دے وچ پائی میگ راج دس دے نے گیاسو دین دروگا وی واپس چلا گیا جدو انہیں کیا دیوان صاحب آپ واپس نہیں جاؤ گے نند لال کہندے نہیں ہن آ گیا ماں ہن آ کے واپس نہیں جانا شریر بالکل جو بابا جی نے بیراگ دے شبد ورتے نے تن سکا پنجر تھیا تلیاں کھنڈے کاغ اجے سو رب نہ بوڑیو دیکھ بندے کے پاگ بالکل کمزور ہو گئے اج پائی نند لال دے کول امرت ویلے سنا گیا چوب دار گیا کہن لگے پائی نند لال آواز سنی سکھ نو دیکھ کے اٹھ کے کھڑے ہوئے کہن لگے چوجی پریتم کلگی والے نے توانو بلایا ہے کہندے نے اس ویلے رو پے ہے سچے پادشاہ تو کنا کرپالو ہے میرے ورگے نو اپنے در تے بلایا جدو گئے حضور دے سامنے او اپنی پوتھی رکھی نام سی بندگی نامہ داتار نے پڑے شیر کہن لگے لیاؤ قلم لکھ دتا زندگی نامہ جیڑا تیری رچنا پڑے گا اونوں اصل وچ سکھی دی زندگی جین دی جاچ ملے گی زندگی نامہ پائی صاحب نے چکی قلم گرو گوبند سنگھ نو سامنے دیکھ کے کہن لگے لال سگ اے غلام گرو گوبند سنگھ دنیا دے لوگو گرو گوبند سنگھ دے در دا کتا ہے نند لال اپنی لکھت وچ ہیں لال سگ اے غلام گرو گوبند سنگھ داغ دار اے نام گرو گوبند سنگھ میں تیری بندگی دے نال داگیا گیا ہاں مینوں بخش لئی میں اے دے لائق نہیں تیری پنگت وچ بیٹھ کے لنگر شکا میرے کرم چنگے نہیں ਜਿਨ੍ਹਾਂ ਕੁੱਤਿਆਂ ਨੂੰ ਭੋਰੇ ਤੂੰ ਸੱਟਣਾ ਹੈ, ਮੈਨੂੰ ਇੱਕ ਟੁਕੜਾ ਸੱਟ ਜੀ, ਮੈਂ ਤੇਰੇ ਦਰ ਦਾ ਕੂਕਰ। ਲਾਲ ਸੰਘ ਇਹ ਗੁਲਾਮ ਗੁਰਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰਗੋਬਿੰਦ ਸਿੰਘ, ਕਮੰਤਰੀਨ ਚੇ ਸਹਿਗਾਨ ਗੁਰਗੋਬਿੰਦ ਸਿੰਘ, ਮੈਂ ਤੇਰੇ ਦਰ ਦੇ ਕੁੱਤਿਆਂ ਤੋਂ ਵੀ ਨੀਵਾਂ ਹਾਂ। ਅੱਜ ਦੇਖੋ ਦੀ ਕਲਮ ਚੁੱਲੀਏ, ਕਹਿੰਦਾ ਮੇਰੇ ਪ੍ਰੀਤਮ ਨੇ ਅੱਜ ਮੁੱਠੀ ਖੋਲੀ। ਹੋਲੀ ਵਾਲਾ ਦਿਨ ਸੀ, ਸਾਰੇ ਸੇਵਾਦਾਰ ਇਕੱਠੇ ਹੋਏ ਨੇ, ਲਾਂਗਰੀ ਇਕੱਠੇ ਹੋਏ ਨੇ, ਕਿਉਂਕਿ ਅੱਜ ਪ੍ਰੀਤਮ ਨੇ ਗੁਲਾਲ ਸੱਟਣਾ ਹੈ। ਸ਼ਬਦ ਨੇ ਗੁਲਾਲ ਆਫ ਸ਼ਾਨੀਏ ਅਜ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਜਦੋਂ ਤੇਰੀ ਮੁੱਠੀ ਖੁੱਲੀ, ਤਲੀ ਵਿੱਚੋਂ ਗੁਲਾਲ ਨਿਕਲਿਆ, ਉਹਨੇ ਜ਼ਮੀਨ ਤੋਂ ਲੈ ਕੇ ਸਮਾਨ ਤੱਕ ਸਭ ਕੁਝ ਹੀ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ। ਮੇਰੇ ਗੁਰੂ ਨੇ ਅੰਦਰ ਦੇ ਰੰਗ ਵੀ ਚਾੜੇ, ਗੁਰੂ ਮੇਰੇ ਨੇ ਬਾਹਰ ਦੀ ਸਾਨੂੰ ਸ਼ਸਤਰ ਵਿਦਿਆ ਵੀ ਦਿੱਤੀ। ਗੁਰੂ ਅਰਜੁਨ ਦੇਵ ਜੀ ਦਾ ਸਮਾਂ ਫਿਰ ਮੈਂ ਉੱਥੋਂ ਚੱਲ ਕੇ ਆਉਣਾ ਖੋਲੇ ਮਹੱਲੇ ਵੱਲ। ਇਹ ਵੇ ਗੁਰੂ ਕਰਦੀ ਖੋਲੀ, ਅੰਦਰ ਨੂੰ ਨਾਮ ਵਿੱਚ ਰੰਗਣਾ। ਗੁਰੂ ਅਰਜੁਨ ਦੇਵ ਸ਼ਹੀਦ ਹੋ ਗਏ ਨੇ, ਸ਼ਹੀਦ ਹੋਣ ਲੱਗਿਆ ਹਜ਼ੂਰ ਦੇ ਸ਼ਬਦ ਇੱਕ ਉਰਦੂ ਦੇ ਅਦੀਬ ਨੇ ਕਹੇ ਨੇ, ਗੱਲ ਉਹਨੇ ਸ਼ਸਤਰ ਦੀ ਕੀਤੀ। ਕਹਿਣ ਲੱਗੇ ਅੱਜ ਤੱਤੀ ਤਵੀ ਤੇ ਬੈਠੇ ਆ, ਮੇਰੇ ਖਿਆਲ ਤੁਸੀਂ ਇਸ ਬਲ ਦੀ ਕੋਈ ਤੇਜ਼ ਅੱਗ ਨਾਲ ਬੰਦ ਕਰ ਸਕਦੇ ਹੋ, ਪਰ ਮੇਰਾ ਪੁੱਤਰ ਇਹੋ ਜੀ ਕਿਰਪਾਨ ਚੁੱਕੇਗਾ, ਉਸ ਕਿਰਪਾਨ ਦਾ ਬਦਲ ਤੁਹਾਡੇ ਕੋਲ ਹੋਰ ਕੋਈ ਨਹੀਂ ਹੋਵੇਗਾ। ਸ਼ਬਦ ਅਸੀਂ ਬੜੀ ਵਾਰੀ ਉਹ ਦੁਹਰਾਇਆ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਪਿਆਰਿਓ, ਅਸਲ ਵਿੱਚ ਸ਼ਸਤਰ ਦੇ ਨਾਲ ਸ਼ਾਸਤਰ ਦੇ ਨਾਲ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਨੇ ਕਾਇਮ ਕਰ ਦਿੱਤਾ ਸੀ ਪਿਤਾ ਦੀ ਸ਼ਹਾਦਤ ਹੋਈ। ਅੱਜ ਮੇਰੇ ਸਤਿਗੁਰੂ ਨੇ ਦੋ ਕਿਰਪਾਨਾਂ ਪਾਈਆਂ, ਇੱਕ ਮੀਰੀ ਦੀ ਪਾਈ ਤੇ ਦੂਸਰੀ ਪੀਰੀ ਦੀ ਪਾਈ। ਉੱਥੇ ਭਾਈ ਨੱਥਾ ਤੇ ਅਬਦੁੱਲਾ ਨੇ ਨਾਲ ਹੀ ਪੌੜੀ ਬਣਾ ਦਿੱਤੀ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਲ ਦੁਸ਼ਨਾ ਕਰੇ ਤਗੀਰ ਦੀ। ਤੇ ਸਤਿਗੁਰੂ ਲਈ ਸ਼ਬਦ ਵਰਤੇ, ਸੋਹਣੀ ਦਸਤਾਰ ਦੇਖ ਕੇ ਦਿੱਲੀ ਦੇ ਹਾਕਮ ਨੂੰ ਕਿਹਾ, ਪੱਗ ਤੇਰੀ ਕੀ ਜਹਾਂਗੀਰ ਦੀ। ਸਤਿਗੁਰੂ ਨੇ ਸ਼ਸਤਰ ਪਾਏ, ਚਾਰ ਜੰਗਾਂ ਲੜੀਆਂ ਤੇ ਚਾਰੇ ਜੰਗਾਂ ਵਿੱਚ ਹਜ਼ੂਰ ਨੂੰ ਜਿੱਤ ਪ੍ਰਾਪਤ ਹੋਈ। ਹਜ਼ੂਰ ਨੇ ਇੱਕ ਬਨਾਵਟੀ ਲੜਾਈ ਸ਼ੁਰੂ ਕਰਾਈ, ਸਿੱਖਾਂ ਨੂੰ ਤਿਆਰ ਕੀਤਾ। ਹਾਲਾਂਕਿ ਕਲਗੀ ਵਾਲੇ ਦੀ ਨਦਰ ਵਿੱਚੋਂ ਇੱਥੇ ਰਹਿਣ ਵਾਲੇ ਉਦਾਸੀ ਸਾਧੂਆਂ ਦੇ ਡੰਡਿਆਂ ਵਿੱਚ ਵੀ ਸ਼ਕਤੀ ਆ ਚੁੱਕੀ ਸੀ। ਭੰਗਾਣੀ ਦਾ ਯੁੱਧ ਅਸੀਂ ਦੇਖਦੇ ਹਾਂ ਕਿ ਜਟਾਧਾਰ ਉਦਾਸੀ ਸਾਧੂ ਕਿਰਪਾਲ ਦਾਸ ਘੋੜੇ ਤੇ ਸਵਾਰ ਹੈ, ਹੱਥ ਵਿੱਚ ਕੁੱਤਕਾਂ ਪਕੜਿਆ ਹੈ, ਹਯਾਤ ਖਾਂ ਸਾਹਮਣੇ ਆਉਂਦਾ ਪਿਆ ਤੇ ਉਹਨੂੰ ਵੰਗਾਰ ਕੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਮਕ ਖਾ ਕੇ ਹਰਾਮ ਕਰਨ ਵਾਲੇ, ਮੇਰੇ ਨਾਲ ਦੋ ਹੱਥ ਕਰ। ਉਹਨੇ ਹੱਸ ਕੇ ਕਿਹਾ, ਬਾਬਾ ਜੀ ਕੜਾ ਪ੍ਰਸ਼ਾਦ ਛਕਿਆ ਕਰੋ, ਤੁਸੀਂ ਕੀ ਲੈਣਾ ਜੰਗ ਵਿੱਚੋਂ। ਇੱਕੋ ਦਮ ਕਹਿੰਦੇ ਨੇ ਉਹ ਉਦਾਸੀ ਮਹਾਂਪੁਰਸ਼ ਦੋਨਾਂ ਹੱਥਾਂ ਨਾਲ ਕੁੱਤਕਾਂ ਪਕੜਿਆ ਖਿਆਤ ਖਾਨ ਦੇ ਸਿਰ ਵਿੱਚ ਜਦੋਂ ਮਾਰਿਆ ਤੇ ਕਲਗੀ ਵਾਲੇ ਦੇਖਦੇ ਪਏ ਸਨ, ਇੱਕ ਡੰਡਾ ਵੱਜਿਆ ਤੇ ਸਿਰ ਵਿੱਚੋਂ ਮਿੱਝ ਨਿਕਲੀ। ਹੱਸ ਕੇ ਕਹਿਣ ਲੱਗੇ, ਵੇਖੋ ਜਿਵੇਂ ਕ੍ਰਿਸ਼ਨ ਕਦੇ ਮਟਕੀ ਭਾਂਦਾ ਸੀ ਤੇ ਵਿੱਚੋਂ ਮੱਖਣ ਦੀਆਂ ਛਿੱਟਾਂ ਪੈਂਦੀਆਂ ਸਨ, ਅੱਜ ਸਾਡੇ ਉਦਾਸੀ ਦੇ ਡੰਡੇ ਨੇ ਇਸ ਖਿਆਤ ਖਾਨ ਦੇ ਸਿਰ ਵਿੱਚੋਂ ਮਿੱਝ ਬਾਹਰ ਕਰ ਦਿੱਤੀ ਹੈ। ਸਾਹਿਬ ਨੇ ਉੱਤੇ ਸ਼ਬਦ ਵਰਤੇ, ਕਿਰਪਾਲ ਕੋਪੀਅੰਗ। ਮਹੰਤ ਕਿਰਪਾਲ ਚੰਦ ਗੁੱਸੇ ਵਿੱਚ ਆਏ, ਕਿਰਪਾਲ ਕੋਪੀਅੰਗ ਕੁਤਕੋ ਸੰਭਾਰੰਗ, ਹਤੀ ਖਾਨ ਹਿਆਟ ਕੇ ਸ਼ੀਸ ਜਾਰੰਗ, ਉਠੀ ਚਿਛ ਮੱਜੰਗ। ਕਹਿਣ ਲੱਗੇ, ਕੱਢਾ ਮੇਜ ਜੋਰੰਗ, ਮਾਨੋ ਮਾਖਨੰਗ ਮਟਕੀ ਕਾਨ ਫੋਰੰਗ। ਜਿਵੇਂ ਕ੍ਰਿਸ਼ਨ ਨੇ ਮਟਕੀ ਫੋਰ ਦਿੱਤੀ, ਇੱਥੇ ਖਲਵਾਈ ਵੀ ਲੜੇ, ਇੱਥੇ ਮਾਹੀ ਵੀ ਲੜੇ, ਇੱਥੇ ਮਹੰਤ ਵੀ ਲੜੇ। ਅਨੰਦਪੁਰ ਸਾਹਿਬ ਦੀ ਧਰਤੀ ਆਈ, ਮੇਰੇ ਕਲਗੀ ਵਾਲੇ ਨੇ ਕਿਹਾ, ਨਹੀਂ ਇਸ ਵੱਧਦੀ ਕੋਈ ਜ਼ਾਲਮ ਦੀ ਤਾਕਤ ਨੂੰ ਜੇ ਕੋਈ ਰੋਕ ਸਕਦਾ ਤੇ ਕੇਵਲ ਸ਼ਸਤਰ। ਮੇਰੇ ਕਿਰਪਾਲੂ ਨੇ ਸ਼ਾਸਤਰ ਦੇ ਨਾਲ ਸਾਨੂੰ ਸ਼ਸਤਰ ਦਿੱਤੇ। ਇਹ ਕਦੀ ਨਾ ਭੁੱਲਿਓ, ਰੱਬ ਦੇ ਘਰ ਦਾ ਇੱਕ ਨੇਮ ਹੈ, ਜੇ ਚੰਦਨ ਕੀਮਤੀ ਹੈ ਉਹਨੇ ਸੱਪ ਨਾਲ ਬਣਾਇਆ, ਨਹੀਂ ਤੇ ਜਣਾ ਖਣਾ ਸੱਪ ਨੂੰ ਹੱਥ ਪਾ ਜਾਏ। ਪਿਆਰਿਓ ਦੇਖੋ, ਜੇ ਮਣੀ ਕੀਮਤੀ ਹੈ ਪਰ ਰੱਖੀ ਉਹਨੇ ਸੱਪ ਦੇ ਸਿਰ ਵਿੱਚ ਹੈ, जे किते गुलाब दा फुल कीमती है नाल उन्हें कंडा पैदा कीता है कि तोड़न वालिया समझ के तोड़ी इस खेड़े वाले दा कंडा राखा है। बाबे नानक दी बाणी नू बचाण वास्ते बाणी विच रंगिया होया ने फिर शस्त्रां दा बाणा पाया सी क्योंकि कीमती चीज है बचाण वास्ते लोड़ सी। हजूर ने हुक्मनामे भेजे महले कड़े गए एक थां निश्चित करदे ने मेरे कलगीधर स्वामी जी ते नाले कहिंदे ने दो जथे बना के एक इस थां ते पैरा देगा दूसरे इथे खला करनगे खग खंड बिहंडंग कृपाण हाथ विच पकड़ खालसा दुश्मन दे टुकड़े करेगी खल दल खंडंग जेड़े मूर्ख तेनू घेरदे ने हाथ विच शस्त्र रखी ए मूर्खां दे टोलियां नू चीर के रख देवेगी खग खंड बिहंडंग खल दल खंडंग आतरण मंडंग चेते रखी ए जंग नू बहुत सोहणिया बनाएगी पान प्रबंग एदे सामने सूरज दियां किरणां भी फिक्कियां पै जाणगियां ਉਹ ਵੀ ਮੱਧਮ ਪੈ ਜਾਣਗੀਆਂ ਖਾ ਖੰਡ ਬਿਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਪੁਜਦੰਡ ਅਖੰਡੰਗ ਸਭ ਤੋਂ ਹੱਥ ਵਿਚ ਰੱਖਣ ਵਾਲੀ ਜਿਹੜੀ ਖੜਕ ਹੈ ਇਹ ਮਾਨੋ ਸੋਟੇ ਦਾ ਕੰਮ ਪਈ ਕਰਦੀ ਇਹਨੂੰ ਕਦਾ ਵਿਸ਼ਾ ਨਾ ਖਾਈ ਕਹਿਣ ਲੱਗੇ ਪੁਜਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਗ ਕਹਿੰਦੇ ਨੇ ਸ਼ਸਤਰ ਮੈਂ ਜ਼ੁਲਮ ਕਰਨ ਵਾਸਤੇ ਨਹੀਂ ਇਸ ਕਰਕੇ ਚੁੱਕੇ ਨੇ ਸੁਖ ਸੰਤਾਂ ਕਰਨੰਗ ਰੱਬ ਦੇ ਪਿਆਰੇ ਸੰਤਾਂ ਨੂੰ ਸੁੱਖ ਦੇਣ ਲਈ ਸ਼ਸਤਰ ਚੁੱਕਣਾ ਜ਼ਰੂਰੀ ਹੈ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲ ਵਿਖਾਰਨੰਗ ਅਸ ਸਰਨੰਗ ਤੇ ਪਕੜ ਕੇ ਮਹੱਲੇ ਵਾਲੇ ਦਿਨ ਟੇਕ ਕੇ ਆ ਕਹਿਣ ਲੱਗੇ ਜੈ ਜੈ ਜਾ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰ ਕਲੀ ਤੇਗ ਹੀ ਨਹੀਂ ਰੱਖ ਕੇ ਸ਼ਸਤਰ ਉੱਚੀ ਥਾਂ ਤੇ ਕਹਿਣ ਲੱਗੇ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੇਰ ਕਹਿਣ ਲੱਗੇ ਪਿਆਰਿਓ ਸੈਫ ਸਰੋਹੀ ਸੈਥੀ ਯੇ ਹਮਾਰੇ ਪੀਰ ਮਹੱਲੇ ਵਾਲੇ ਦਿਨ ਖਲੋ ਕੇ ਸੈਨਾਪਤ ਇੱਕ ਸ਼ਬਦ ਲਿਖਦਾ ਹੈ ਕਹਿਣ ਲੱਗੇ ਜਿਸ ਸਿੱਖ ਨੇ ਮੇਰੇ ਕੋਲ ਆਉਣਾ ਹੈ ਤਵਜੋ ਦਿਆ ਜੇ ਤੁਸੀਂ ਗੁਰਮੁਖ ਕਹਿਣ ਲੱਗੇ ਇਹ ਮੋਰ ਆਗਿਆ ਸੁਣੋਗੇ ਪਿਆਰੇ ਮੇਰੇ ਪਿਆਰੇ ਸਿੱਖੋ ਮੇਰੇ ਹੁਕਮ ਨੂੰ ਮੇਰੀ ਆਗਿਆ ਨੂੰ ਸੁਣਾ ਬਿਨਾ ਕੇਸ ਤੇਗ ਦੇਹੋ ਨਾ ਦੀਦਾਰੇ ਕੇਸਾਂ ਤੋਂ ਬਿਨਾ ਤੇ ਤੇਗ ਤੋਂ ਸੱਖਣੇ ਹੋ ਕੇ ਮੇਰੇ ਕੋਲ ਨਾ ਆਇਓ ਇਹ ਮੋਰ ਆਗਿਆ ਸੁਣੋਗੇ ਪਿਆਰੇ ਬਿਨਾ ਕੇਸ ਤੇਗ ਦੇਹੋ ਨਾ ਦੀਦਾਰੇ ਬਿਨਾ ਸ਼ਸਤਰੰਗ ਕੇਸੰਗ ਨਰੰਗ ਭੇਟ ਜਾਨੋ ਸ਼ਸਤਰਾਂ ਤੋਂ ਕੇਸਾਂ ਤੋਂ ਬਿਨਾ ਆਦਮੀ ਭੇਡ ਹੈ ਜਿਹੜਾ ਮਰਜੀ ਕੰਨ ਪਕੜ ਕੇ ਨੂੰ ਪਕੜ ਕੇ ਲੈ ਜਾਏ ਸ਼ਸਤਰ ਛੱਡ ਦਿਓਗੇ ਤੇ ਭੇਡ ਬਣੋਗੇ ਤੇ ਜੇ ਸ਼ਸਤਰ ਪਾਓਗੇ ਤੇ ਮੈਂ ਕੁਝ ਦਿਨਾਂ ਤੋਂ ਬਾਅਦ ਤੁਹਾਨੂੰ ਸਿੰਘ ਬਣਾ ਦੇਵਾਂਗਾ ਚੇਤੇ ਰੱਖਿਓ ਮਹੱਲੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਇਆ ਹੈ ਕਿਰਪਾਲੂ ਦਾਤਾ ਜੀ ਨੇ ਕਿਹਾ ਕਹਿਣ ਲੱਗੇ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ ਗਏ ਕਾਨ ਤਾਂ ਕੋ ਕਿਤੋਂ ਲੈ ਸਧਾਨੋ ਇਹ ਮੋਰ ਆ ਗਿਆ ਸੁਣੋਗੇ ਪਿਆਰੇ ਬਿਨਾਂ ਕੇਸ ਤੇਗੰਗ ਦੇਹੋ ਨਾ ਦੀਦਾਰੇ ਫਿਰ ਜਦੋਂ ਸ਼ਸਤਰ ਪਕੜਾਇਆ ਨਾਲ ਇੱਕ ਸ਼ਬਦ ਕਿਆ ਪਿਆਰਿਆ ਦੇਖੀ ਕੱਲਾ ਤੇਰੇ ਕੋਲ ਸ਼ਸਤਰ ਨਾ ਰਹਿ ਜਾਏ ਸ਼ਸਤਰ ਤੋਂ ਦੂਰ ਨਾ ਜਾਈ ਬਾਣੀ ਤੋਂ ਦੂਰ ਨਾ ਜਾਈ ਜਿਸ ਦਿਨ ਤੇਰੇ ਅੰਦਰੋਂ ਬਾਣੀ ਨਿਕਲ ਗਈ ਸੱਚ ਜਾਣੀ ਗਾਤਰੇ ਪਾਈ ਹੋਈ ਕਿਰਪਾਨ ਤਲਵਾਰ ਬਣ ਜਾਏਗੀ ਤੇ ਜਿਸ ਦਿਨ ਤੇਰੇ ਅੰਦਰ ਬਾਣੀ ਰਹੀ ਫਿਰ ਕੇਵਲ ਇਹ ਕਿਰਪਾਨ ਹੀ ਰਹੇਗੀ ਦੋ ਸ਼ਬਦ ਨੇ ਇੱਕ ਤਲਵਾਰ ਤਲ ਦਾ ਅਖਰੀ ਅਰਥ ਦਾ ਸਮਾਨ ਅੰਤਰ ਤਲਵਾਰ ਦਾ ਅਰਥ ਜਿਹੜਾ ਟਿੱਕਿਆਂ ਹੋਇਆਂ ਦੇ ਟੁਕੜੇ ਕਰਦਾ ਤੇ ਕਿਰਪਾਨ ਦਾ ਅਰਥ ਹੱਥ ਵਿੱਚ ਪਕੜੀ ਹੋਵੇ ਤੇ ਮਜ਼ਲੂਮਾਂ ਉੱਤੇ ਵੀ ਕਿਰਪਾ ਕਰਦੀ ਜਾਏ ਕਿਰਪਾਨ ਕਿਰਪਾ ਕਰਨ ਵਾਲੀ ਹਜ਼ੂਰ ਨੇ ਉਸ ਦਿਨ ਸਾਨੂੰ ਤੇਗ ਦੇ ਕੇ ਗੱਲ ਕਹੀ ਤਨ ਜੀਓ ਤੇ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇ ਅਨਿਤ ਨ ਨਿਤ ਰਹੇ ਜਸ ਨਾਵ ਚੜੈ ਭਵ ਸਾਗਰ ਤਾਰੈ ਤੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ ਕਹਿਣ ਲੱਗੇ ਪਿਆਰਿਆ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤੁਰਤਾ ਕੁਤਵਾਰ ਬੁਹਰ ਸਾਹਿਬ ਨੇ ਜੇ ਆਪ ਸ਼ਸਤਰ ਚਲਾਏ ਤੇ ਸਮਾਂ ਆਇਆ ਮੇਰੇ ਕਿਰਪਾਲੂ ਦਾਤਾ ਜੀ ਨੇ ਚਮਕੌਰ ਦੀ ਗੜੀ ਆਈ ਏ ਸਿੱਖ ਕੇਵਲ ਸ਼ਸਤਰ ਚਲਾਉਣ ਵਾਲੇ ਇਹ ਨਹੀਂ ਸਨ ਕਿ ਗਾਤਰਾ ਪਾਇਆ ਜੇ ਲੋੜ ਪਈ ਤੇ ਕਹਿ ਦਿੱਤਾ ਨਹੀਂ ਮੈਂ ਲਿਹਾਜ਼ ਹੀ ਕਰ ਗਿਆ ਵਾਂ ਤੁਸੀਂ ਇੱਕ ਸੁਣਿਆ ਨਾ ਵਿਅੰਗ ਜਿਹਾ ਕਿ ਕਿਸੇ ਨੇ ਦੇ ਦਿੱਤਾ ਸੀ ਪਸਤੌਲ ਕਿਸੇ ਨੂੰ ਲੰਗੋਟੀ ਉਹਨੇ ਲਾਂਗੜ ਬੰਨਿਆ ਰਾਹ ਚ ਮਿਲ ਗਿਆ ਚੋਰ ਉਹਨਾਂ ਕਹਿ ਸਭ ਕੁਛ ਲਾ ਦੇ ਜੋ ਕੋਈ ਤੇਰੇ ਕੋਲ ਹੈ ਠੱਗ ਮਿਲੇ ਉਹਨਾਂ ਉਹਦੀ ਪਗੜੀ ਲਵਾਈ ਉਹਦੇ ਕਮੀਜ਼ ਲਵਾਇਆ ਉਹ ਕਹਿਣ ਲੱਗੇ ਲਾਂਗੜ ਕਿਉਂ ਨੀ ਲਾਂਦਾ ਇਹਦੇ ਵਿੱਚ ਕੀ ਬੰਨੀ ਤੇ ਇੱਕੋਦਮ ਪਸਤੌਲ ਤਲੀ ਤੇ ਰੱਖ ਕੇ ਕਹਿੰਦਾ ਇਹ ਪਸਤੌਲ ਹੈ ਉਹ ਡਰੇ ਕਹਿਣ ਲੱਗੇ ਕਾਹਦੇ ਲਈ ਕਹਿੰਦਾ ਔਖੇ ਵੇਲੇ ਕੰਮ ਆਏਗਾ ਕਹਿੰਦੇ ਤੇਰੇ ਤੇ ਕੱਪੜੇ ਲਾ ਦਿੱਤੇ ਏਦੂ ਵੱਡਾ ਔਖਾ ਵੇਲਾ ਕਿਹੜਾ ਆਉਣਾ ਚੇਤੇ ਰੱਖਿਓ ਗੁਰੂ ਨੇ ਸ਼ਸਤਰ ਜੇ ਪਕੜਾਏ ਨੇ ਇਸ ਨਹੀਂ ਕਿ ਔਖੇ ਵੇਲੇ ਕੰਮ ਆਏਗਾ ਹਜ਼ੂਰ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਜਿਹੜਾ ਕੱਲ ਵੀ ਸ਼ੇਰ ਪ੍ਰੇਮੀ ਸਾਹਿਬ ਨੇ ਕਿਹਾ ਸੀ ਚੂਕਾਰ ਉਸ ਤੋਂ ਪਹਿਲਾਂ ਸ਼ੇਰ ਖੈ ਬਾਲ ਲਾਚਾਰਗੀ ਦਰਮਿਆਂ ਆਮ ਦੰਦ ਕਹਿੰਦੇ ਨੇ ਦੇਖ ਮੈਂ ਤੀਰ ਚਲਾਏ ਤਲਵਾਰ ਕਿਰਪਾਨ ਚਲਾਈ ਨੇਜ਼ੇ ਚਲਾਏ ਬੰਦੂਕਾਂ ਚਲਾਈਆਂ ਪਰ ਮੈਂ ਨਹੀਂ ਸਾਂ ਚਾਹੁੰਦਾ ਮੈਨੂੰ ਮਜਬੂਰ ਕਰ ਦਿੱਤਾ ਬਾਲ ਲਾਚਾਰਗੀ ਦਰਮਿਆਂ ਆਮ ਦੰਦ ਬਾ ਤਦਬੀਰੇ ਤੀਰੋ ਕਮਾ ਆਮ ਦੰਦ ਜਦੋਂ ਮੈਂ ਗੜੀ ਤੋਂ ਉਤਰਿਆ ਖਾਲੀ ਹੱਥ ਨਹੀਂ ਪਰ ਮੈਂ ਤੀਰਾਂ ਦੇ ਪੱਥੇ ਭਰ ਕੇ ਆਪ ਵੀ ਉਤਰਿਆ ਤੇ ਪੁੱਤਰਾਂ ਨੂੰ ਵੀ ਉਤਾਰਿਆ ਮੈਂ ਸ਼ਸਤਰ ਚਲਾਏ ਹਜ਼ੂਰ ਨੇ ਉੱਥੇ ਸ਼ਸਤਰ ਚਲਾਏ ਨੇ ਪਿਆਰਿਓ ਪਰਤ ਕੇ ਜਦੋਂ ਸਮਾਂ ਆ ਜਾਂਦਾ ਛੋਟੇ ਪੁੱਤਰ ਨੂੰ ਤੋਰਨ ਦਾ ਉੱਥੇ ਸ਼ਸਤਰਾਂ ਦੀ ਗੱਲ ਕੀਤੀ ਪੁੱਤਰ ਨੂੰ ਕੀ ਤੋਰਦਾ ਸੋਹਣੇ ਬਸਤਰ ਪਵਾ ਕੇ ਕੋਈ ਪੁੱਤਰ ਨੂੰ ਤੋਰਦਾ ਦੁਨੀਆਂ ਦੇ ਸੋਹਣੇ ਤੋਂ ਸੋਹਣੇ ਅਤਰ ਫਲੇਲ ਲਾ ਕੇ ਮੈਂ ਪਿਛਲੇ ਦਿਨ ਇੱਕ ਅਰਜ਼ ਥਾਂ ਥਾਂ ਤੇ ਕਰਦਾ ਆ ਸ਼ਾਇਦ ਰਿਪੀਟ ਵਿੱਚ ਹੋ ਜਾਏ ਸਾਡਾ ਬੱਚਾ ਜਨਮ ਲੈਂਦਾ ਅਜੇ ਪੰਗੂੜੇ ਵਿੱਚ ਤੇ ਮਾਂ ਉਹਨੂੰ ਵਕੀਲ ਕਹਿਣ ਲੱਗ ਪੈਂਦੀ ਕਈ ਵਾਰੀ ਘਰ ਦੇ ਉਹਨੂੰ ਟੀਚਰ ਕਹਿਣ ਉਸਤਾਦ ਕਹਿਣ ਲੱਗ ਪੈਂਦੇ ਨੇ ਕਈ ਵਾਰੀ ਉਹਨੂੰ ਥਾਣੇਦਾਰ ਕਹਿਣ ਲੱਗ ਪੈਂਦੇ ਨੇ ਕਈ ਵਾਰੀ ਇੱਥੋਂ ਤੱਕ ਕੇ ਭਾਵੇਂ ਰੋਟੀ ਨਾ ਪੱਕਦੀ ਹੋਵੇ ਪ੍ਰਧਾਨ ਮੰਤਰੀ ਕਹਿਣ ਲੱਗ ਪੈਂਦੇ ਨੇ ਹਰ ਆਦਮੀ ਆਪਣੇ ਪੰਗੂੜੇ ਵਿੱਚ ਬੈਠੇ ਹੋਏ ਬੱਚੇ ਦੇ ਭਵਿੱਖ ਦੇ ਸੁਪਨੇ ਲੈਂਦਾ ਹੈ ਉਹਦਾ ਅੰਦਰ ਕਹਿ ਰਿਹਾ ਮੇਰਾ ਪੁੱਤਰ ਲਾਇਰ ਬਣੇਗਾ ਇੰਜੀਨੀਅਰ ਬਣੇਗਾ ਡਾਕਟਰ ਬਣੇਗਾ ਪਰ ਜਦੋਂ ਸੱਚੇ ਪਿਤਾ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ ਤੇ ਇੱਕੋ ਗੱਲ ਕਹੀ ਸੀ ਲਾਲ ਜੀ ਜਿਸ ਦਿਨ ਤੇਰਾ ਜਨਮ ਹੋਇਆ ਉਸ ਦਿਨ ਇੱਕ ਸੁਪਨਾ ਸੀ ਅੱਜ ਇਹ ਹਕੀਕਤ ਬਣ ਲੱਗਾ ਹੈ ਪਿਤਾ ਜੀ ਸੁਪਨਾ ਕੀ ਕਹਿਣ ਲੱਗੇ ਪੁੱਤਰ ਜਿਸ ਦਿਨ ਤੇਰਾ ਜਨਮ ਹੋਇਆ ਉਹ ਦਿਨ ਆਸ ਕੀਤੀ ਸੀ ਕਿ ਤੇਰੇ ਸੀਨੇ ਵਿੱਚ ਤੀਰ ਬਰਸ਼ੀ ਨੇਜਾ ਵੱਜੇ ਮੈਂ ਆਪਣੀਆਂ ਅੱਖਾਂ ਨਾਲ ਦੇਖਾਂ ਅੱਜ ਹਕੀਕਤ ਬਣ ਲੱਗੀ ਏ ਮੈਂ ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਵਾਂ ਜਦੋਂ ਤੇਰਾ ਸੀਨਾ ਤੀਰ ਪਰੋ ਦੇਣ ਇੱਕ ਵਾਰੀ ਚਿਹਰਾ ਮੇਰੇ ਵੱਲ ਕਰ ਲਈ ਮੈਂ ਅੱਖਾਂ ਨਾਲ ਤੈਨੂੰ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ ਵਾਂ ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਗੁਰੂ ਮਹੱਲੇ ਕੱਢਣ ਵਾਲਾ ਗੁਰੂ ਉਹਨੇ ਪੁੱਤਰ ਨੂੰ ਸ਼ਸਤਰ ਸਜਾ ਕੇ ਕਿਹਾ ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ ਸ਼ਸਤਰਾਂ ਨੂੰ ਸਜਾ ਕੇ ਤੋਰੇ ਹੈ ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ ਨੇਜ਼ੋ ਕੀ ਦਾਦਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ ਉਫ ਮੇਰੀ ਜਾਨ ਮੂੰਹ ਸੇ ਕਭੀ ਨਹੀਂ ਉਚਰਨਾ ਤੇ ਨਾਲ ਸ਼ਬਦ ਅਖੀਰ ਤੇ ਕਿਹਾ ਖਾਹਿਸ਼ ਹੈ ਕਿ ਤੁਮੇਂ ਤੇਗ ਚਲਾਤੇ ਹੋਵੇ ਦੇਖੇ ਲਾਲ ਜੀ ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ ਪਿਆਰਿਓ ਉਸ ਗੁਰੂ ਨੇ ਬਰਸ਼ੀਆਂ ਕੇਵਲ ਚਲਾਈਆਂ ਨਹੀਂ ਉਹਨੇ ਆਪਣੇ ਪੁੱਤਰਾਂ ਦੇ ਸੀਨਿਆਂ ਵਿੱਚ ਬਰਸ਼ੀਆਂ ਮਰਵਾਈਆਂ ਵੀ ਨੇ ਉਸ ਗੁਰੂ ਨੇ ਖੋਲੇ ਮਹੱਲੇ ਕੱਢੇ ਖਾਲਸੇ ਨੇ ਫਿਰ ਖੜਕ ਪਕੜੀ ਤੇ ਖੜਕ ਪਕੜ ਕੇ ਜਿਸ ਦਿਨ ਖਾਲਸੇ ਦਾ ਰਾਜ ਕਾਇਮ ਹੋਇਆ ਇਹਨੇ ਫਿਰ ਉਥੇ ਜਿਹੜੇ ਸ਼ਬਦ ਉਕਰੇ ਉਥੋਂ ਸ਼ਸਤਰ ਦੂਰ ਨਹੀਂ ਕੀਤੇ ਕਹਿਣ ਲੱਗੇ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਯਾਫਤ ਅਸ ਨਾਨਕ ਗੁਰੂ ਗੋਬਿੰਦ ਸਿੰਘ ਹੇ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਖਾਲਸੇ ਨੂੰ ਦੇਗ ਤੇ ਤੇਗ ਦੀ ਫਤਿਹ ਮਿਲੀ ਬਿਨਾਂ ਦੇਰੀ ਤੋਂ ਇਸ ਕਰਕੇ ਤੇਰੀ ਕਿਰਪਾ ਦੇ ਨਾਲ ਆਓ ਪਿਆਰਿਓ ਆਪਾਂ ਵੀ ਕਿਤੇ ਅੰਦਰ ਨੂੰ ਨਾਮ ਵਿੱਚ ਰੰਗ ਲਈਏ ਦਾਤਾ ਮੇਰ ਕਰੇ ਸ਼ਸਤਰ ਵਿਦਿਆ ਦਾ ਅਭਿਆਸ ਅਸੀਂ ਸਿੱਖੀਏ ਸ਼ਸਤਰ ਵਿਦਿਆ ਦਾ ਅਭਿਆਸ ਕਿੰਨੇ ਸਿੱਖਣਾ ਹੈ ਸੱਚਾ ਪਾਤਸ਼ਾਹ ਮੇਰ ਕਰੇ ਇਸ ਗੱਲ ਨੂੰ ਕਹਿਣ ਵਿੱਚ ਕੋਈ ਗੁਰੇਜ ਨਹੀਂ ਕਿੰਨਾ ਨੂੰ ਸ਼ਸਤਰ ਸਿਖਾਉਣੇ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਘੇਰਨਗੇ ਪਰ ਸੱਚ ਜਾਣਿਓ ਜਿੱਧਰ ਨੌਜਵਾਨ ਤੁਰਿਆ ਫਿਰਦਾ ਇਹ 25 ਕੁ ਸਾਲ ਤੋਂ ਬਾਅਦ ਖੁਦ ਡਾਂਗ ਦਾ ਸਹਾਰਾ ਲੈ ਕੇ ਘਰੋਂ ਬਾਹਰ ਨਿਕਲਿਆ ਕਰੇਗਾ ਇਹਦਾ ਆਪਣਾ ਸਰੀਰ ਹੀ ਨਹੀਂ ਰਹਿੰਦਾ ਪਿਆ ਆਪਣਾ ਤਨ ਇਹਦਾ ਕੰਬਦਾ ਪਿਆ ਨਹੀਂ ਤੂੰ ਤਾਂ ਸ਼ਸਤਰ ਨਾਲ ਜ਼ਾਲਮ ਤੇ ਮੂੰਹ ਮੋੜਨ ਵਾਲਾ ਸੈਂ ਅੱਜ ਤੇਰਾ ਆਪਣੇ ਹੱਥ ਕੇਵਲ ਨਸ਼ੇ ਨੇ ਇੰਨੇ ਕੁ ਕਮਾ ਦਿੱਤੇ ਕਿ ਤੂੰ ਜਵਾਨੀ ਵਿੱਚ ਹੀ ਬੁੱਢਾ ਬਣ ਕੇ ਡੰਡਾ ਪਕੜਨ ਲਈ ਮਜਬੂਰ ਹੋ ਗਿਆ ਕਦੀ ਪੁੱਛੋ ਸ਼ਾਹ ਮੁਹੰਮਦ ਤੋਂ ਉਹਨੇ ਸਿੱਖਾਂ ਦੇ ਸ਼ਸਤਰ ਦਾ ਜਦੋਂ ਜ਼ਿਕਰ ਕੀਤਾ ਉਹਨੇ ਖੌਕਾ ਲੈ ਕੇ ਗੱਲ ਕਹੀ ਸੀ ਕਹਿਣ ਲੱਗਾ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਸਨ ਕਹਿਣ ਲੱਗੇ ਉੱਤੇ ਸ਼ਬਦ ਵਰਤੇ ਸਨ ਉਹਦੇ ਵਿੱਚ ਤੇਗ ਦਾ ਜ਼ਿਕਰ ਉਹਨਾਂ ਕੀਤਾ ਉਹਦੇ ਵਿੱਚ ਇੱਕ ਸ਼ੇਰ ਹੈ ਆਈਆਂ ਪਲਟਨਾ ਬੀੜ ਕੇ ਤੋਪਖਾਨੇ ਅੱਗੋ ਸਿੰਘਾਂ ਨੇ ਪਾਸੜੇ ਤੋੜ ਸੁੱਟੇ ਮੇਵਾ ਸਿੰਘ ਮਾਗੇ ਕਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ ਤੁਹਾਡੀ ਤੇਗ ਨੂੰ ਦੇਖ ਕੇ ਉਹ ਮੁਸਲਮਾਨ ਕਹਿੰਦਾ ਸੀ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬੂਆਂ ਨੂੰ ਨਿਚੋੜ ਸੁੱਟੇ ਜਿਹੜੇ ਉਹਨਾਂ ਨੂੰ ਨਿਬੂਆਂ ਦੀ ਤਰ੍ਹਾਂ ਨਿਚੋੜਦੇ ਸਨ ਅੱਜ ਉਹਨਾਂ ਨੂੰ ਸ਼ਰਾਬ ਨਿਬੂਆਂ ਦੀ ਤਰ੍ਹਾਂ ਨਿਚੋੜ ਗਿਆ ਅਫੀਮ ਨਿਬੂਆਂ ਦੀ ਤਰ੍ਹਾਂ ਨਿਚੋੜ ਗਈ ਉਹਨਾਂ ਨੂੰ ਭੁੱਕੀ ਤੇ ਜਰਦਾ ਨਿਬੂਆਂ ਦੀ ਤਰ੍ਹਾਂ ਨਿਚੋੜ ਗਿਆ ਆਓ ਉਸ ਕਲਗੀ ਵਾਲੇ ਦੇ ਚਰਨਾਂ ਦੀ ਲਈਏ ਟੇਕ ਅੰਦਰੋਂ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੀਏ ਕਲਗੀ ਵਾਲਿਆ ਕਿਤੇ ਆਪਣੇ ਗੁਲਾਲ ਦਾ ਇੱਕ ਕਣ ਸੱਟ ਦੇ ਇਸ ਦੇਹੀ ਵੱਲ ਸਫਲ ਹੋ ਸਕੇ ਕਿਤੇ ਪਿਚਕਾਰੀ ਵਿੱਚੋਂ ਦੋ ਬੂੰਦਾਂ ਰੰਗ ਦੀਆਂ ਪਾ ਦੇ ਮਿਹਰ ਕਰ ਇਹੋ ਜਿਹਾ ਅੰਦਰ ਨੂੰ ਰੰਗ ਦੇ ਸਾਨੂੰ ਸ਼ਸਤਰ ਪਾਉਣ ਦੀ ਜਾਚ ਵੀ ਆ ਜਾਏ ਸਾਨੂੰ ਸ਼ਾਸਤਰ ਕਮਾਉਣ ਦੀ ਜਾਚ ਵੀ ਆ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਿਆ ਜੇ ਆਪ ਜੀ ਨੇ ਬੜੀ ਇਕਾਗਰਤਾ ਨਾਲ ਸਤਿਗੁਰੂ ਜੀ ਦੀ ਬਾਣੀ ਗੁਰੂ ਇਤਿਹਾਸ ਨੂੰ ਸਰਵਣ ਕੀਤਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਕਿ ਆਪ ਜੀ ਸਵੇਰ ਤੋਂ ਚੌਂਕੜੇ ਮਾਰ ਗੁਰੂ ਹਜ਼ੂਰੀ ਵਿੱਚ ਟਿਕੇ ਹੋ ਹੁਣ ਸਾਡੇ ਸਨਮੁਖ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹ ਪਹੁੰਚ ਚੁੱਕੇ ਨੇ ਇੱਕ ਮੈਂ ਬੇਨਤੀ ਕਰਾਂ ਮੈਨੂੰ ਪਤਾ ਹੈ ਕਿ ਕੋਈ ਬੁਲਾਰਾ ਹਟੇ ਤੇ ਖਲਚਲ ਹੁੰਦੀ ਹੈ ਤੇ ਸਾਰੇ ਨਾ ਜਾਇਆ ਕਰੋ ਬੇਨਤੀ ਹੈ ਕਿਉਂਕਿ ਸਰੀਰ ਦਾ ਧਰਮ ਹੈ ਭੁੱਖ ਪਿਆਸ ਮਹਿਸੂਸ ਇਹਨੂੰ ਹੁੰਦੀ ਹੈ ਪ੍ਰਸ਼ਾਦਾ ਪਾਣੀ ਛਕੋ ਜਿੰਨਾ ਛਕਣਾ ਭਾਈ ਸਾਹਿਬ ਹੁਣੀ ਕੀਰਤਨ ਕਰਨ ਲੱਗੇ ਆ ਉਹਨਾਂ ਨੇ ਆਪ ਸੰਗਤਾਂ ਦੇ ਕਰਨੇ ਨੇ ਦਰਸ਼ਨ ਦੀਦਾਰੇ ਟਿਕ ਕੇ ਆਪਾਂ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਇਹਨਾਂ ਤੋਂ ਬਾਅਦ ਭਾਈ ਤਰਲੋਚਨ ਸਿੰਘ ਜੀ ਭਮੱਦੀ ਉਹ ਆਪ ਦੇ ਖੁੱਲੇ ਦਰਸ਼ਨ ਦੀਦਾਰੇ ਕਰਨਗੇ ਭਾਵੇਂ ਜੇ ਭਮੱਦੀ ਸਾਹਿਬ ਆਏ ਨਹੀਂ ਮੇਰੇ ਵੀਰ ਮੇਰੇ ਬਜ਼ੁਰਗ ਚਾਚੇ ਕਹਿੰਦੇ ਸਨ ਵੀ ਆ ਗਿਆ ਭਮੱਦੀ ਖੈਰ ਕੋਈ ਨੀ ਮੀਂਹ ਜ਼ਰੂਰ ਪਏਗਾ ਕਿਉਂਕਿ ਜਦੋਂ ਆਉਂਦਾ ਮੀਂਹ ਪੈਂਦਾ ਹੀ ਪੈਂਦਾ ਐਤਕੀ ਉਹਦੇ ਆਉਣ ਤੋਂ ਪਹਿਲਾਂ ਹੀ ਪੈ ਗਿਆ ਚਲੋ ਵਾਰੀ ਤੇ ਵਾਹ ਗਿਆ ਨਾ ਉਹਨੇ ਆ ਜਾਣਾ ਭਾਈ ਸਾਹਿਬ ਨੇ ਭਾਈ ਸ਼ਾਇਦ ਉਹ ਸੁਣਦੇ ਹੀ ਹੋਣ ਆਏ ਹੋਣ ਮੈਂ ਇਸ ਕਰਕੇ ਕਹਿਣਾ ਅਸਲ ਵਿੱਚ ਚਾਹੇ ਭਾਈ ਹਰਜਿੰਦਰ ਸਿੰਘ ਜੀ ਨੇ ਪਰਵਾਨਾ ਸਾਹਿਬ ਨੇ ਇੱਕ ਤੁਹਾਡੀ ਸੰਗਤ ਦੀ ਕਿਰਪਾ ਨਾਲ ਅੱਜ ਤੱਕ ਕੱਲ ਦਾ ਕੋਈ ਪਤਾ ਨਹੀਂ ਅਜੋ ਸੁਣਾ ਉਸ ਸਮੁੰਦਰ ਨੂੰ ਸਮੁੰਦਰ ਮੈਂ ਤੁਹਾਡੇ ਇਲਾਕੇ ਨੂੰ ਤੁਹਾਡੀ ਬਰਾਦਰੀ ਨੂੰ ਦਾਗ ਨਹੀਂ ਲੱਗਣ ਦਿੱਤਾ ਅਰਦਾਸ ਕਰਿਓ ਕਿ ਗੁਰੂ ਗ੍ਰੰਥ ਸਾਹਿਬ ਇਸ ਤੋਂ ਪਹਿਲਾਂ ਸਵਾਸ ਕੱਢ ਲਈ ਤੇਰੀ ਸਿੱਖੀ ਨੂੰ ਕਿਤੇ ਕਲੰਕਿਤ ਕਰਨ ਤੋਂ ਪਹਿਲਾਂ ਇਹ ਸਾਰੇ ਪਿਆਰ ਕਰਦੇ ਨੇ ਪਿਆਰ ਦੇ ਬੱਦੇ ਹੁੰਦੇ ਨੇ ਹੁਣ ਆਪ ਜੀ ਦੇ ਸਨਮੁਖ ਆਉਣਾ ਭਾਈ ਸਾਹਿਬ ਨੇ ਬਾਕੀ ਬੇਨਤੀਆਂ ਮੈਂ ਫਿਰ ਅਖੀਰ ਵਿੱਚ